tomare quick truck lube chete ahina rakhyo truck di badhiya service layi quick truck lube loji tg location bhi khol diya exit 579 from highway 401 in napani ahoji koi appointment nahi drive through facility exit 579 from highway 401 in napani quick truck lube the one stop shop 5196220660 ja quicktrucklube.com qtl because we care quick truck lube
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟਾਰੀਓ ਅਲਬਰਟਾ ਅਤੇ BC ਵਿੱਚ ਉਪਲਬਧ ਹੈ ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 6647 0241
ਪੜ੍ਹ ਪੜ੍ਹ ਆਲਮ ਫਾਜ਼ਿਲ ਹੋਇਓ ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ ਜਾ ਜਾ ਬੜਦਾ ਮੰਦਰ ਮਸੀਤੀ ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ ਮਾਈਂਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਸਰੋਤਿਆਂ ਨੂੰ ਅਤੇ ਲੱਖਾਂ ਹੀ ਦਰਸ਼ਕਾਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ ਸਲਾਮਾਂ ਅਲੈਕਮ ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਸੰਡੇ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮੈਂ ਤੁਹਾਡੀ ਸੇਵਾ ਦੇ ਵਿੱਚ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦਾ ਜਿਸ ਵਿੱਚ ਅਸੀਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਬਹੁਤੇ ਟੌਪਿਕ ਜਿਹੜੇ ਸਾਡੇ ਰੂਹਾਨੀਅਤ ਦੇ ਨਾਲ ਸਪਿਰਚੁਅਲ ਹੁੰਦੇ ਨੇ ਵੱਖ ਵੱਖ ਧਰਮਾਂ ਦੇ ਵਿੱਚੋਂ ਸਪਿਰਚੁਅਲਿਟੀ ਨੂੰ ਲਿਆ ਜਾਂਦਾ ਹੈ ਵੱਖ ਵੱਖ ਕਾਮਲ ਮੁਰਸ਼ਦ ਸੰਤਾਂ ਮਹਾਤਮਾ ਜੋ ਵੀ ਵੱਖ ਵੱਖ ਸਮੇਂ ਵਿੱਚ ਹੋਏ ਹਨ ਜੋ ਵੀ ਪ੍ਰੈਜ਼ੈਂਟ ਸਮੇਂ ਵਿੱਚ ਹੋਏ ਹਨ ਉਨ੍ਹਾਂ ਦੇ ਵਿਚਾਰ ਉਨ੍ਹਾਂ ਦੀ ਰੂਹਾਨੀਅਤ ਨੂੰ ਸਿਰਫ ਰੂਹਾਨੀਅਤ ਨੂੰ ਟੱਚ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਕੁਝ ਪੋਲੀਟੀਕਲ ਜੋ ਪਰਸਨੈਲਿਟੀਜ਼ ਹੁੰਦੀਆਂ ਨੇ ਖਾਸ ਕਰਕੇ ਇਲੈਕਸ਼ਨ ਦੇ ਟਾਈਮ ਦੇ ਉੱਤੇ ਉਨ੍ਹਾਂ ਨਾਲ ਇੰਟਰਵਿਊ ਕੀਤੀ ਜਾਂਦੀ ਹੈ ਤੇ ਬਹੁਤੀ ਵਾਰ ਅਸੀਂ ਜਿਹੜੇ ਕੈਨੇਡਾ ਤੇ ਅਮਰੀਕਾ ਦੇ ਜਿਹੜੇ ਲਾਈਸੈਂਸ ਡਾਕਟਰਸ ਨੇ ਉਨ੍ਹਾਂ ਨਾਲ ਵੀ ਗੱਲਬਾਤ ਕਰਦੇ ਹਾਂ ਵੱਖ ਵੱਖ ਬਿਮਾਰੀਆਂ ਦੇ ਉੱਤੇ ਵੱਖ ਵੱਖ ਟੌਪਿਕਾਂ ਦੇ ਉੱਤੇ ਬੜਾ ਡਿਟੇਲ ਦੇ ਵਿੱਚ ਤੁਸੀਂ ਵੀ ਸਵਾਲ ਪੁੱਛਦੇ ਹੋ ਉਹ ਵੀ ਗੱਲਬਾਤ ਕੀਤੀ ਜਾਂਦੀ ਹੈ ਤੇ ਨਾਲ ਦੀ ਨਾਲ ਅਸੀਂ ਐਥਿਕਸ ਦੇ ਉੱਤੇ ਵੀ ਗੱਲਬਾਤ ਕਰਦੇ ਹਾਂ ਐਥਿਕਸ ਦੇ ਵਿੱਚ ਕਿਵੇਂ ਕਿ ਠੀਕ ਕੀ ਹੈ ਗਲਤ ਕੀ ਹੈ ਸਾਡੀ ਜ਼ਿੰਦਗੀ ਦਾ ਉਦੇਸ਼ ਕੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ ਓਨੈਸਟ ਲਿਵਿੰਗ ਕੀ ਹੈ ਨਿੰਦਿਆ ਚੁਗਲੀ ਕੀ ਹੈ ਕੁਇਟ ਕੀ ਹੈ ਕ੍ਰਿਟੀਸਿਜ਼ਮ ਕੀ ਹੈ ਸਵੈ ਪੜਚੋਲ ਕੀ ਹੈ ਜਿਉਂਦੇ ਜੀ ਮਰਨਾ ਕੀ ਹੈ ਅਜਿਹੇ ਲੱਖਾਂ ਤੇ ਹਜ਼ਾਰਾਂ ਟੌਪਿਕ ਨੇ ਉਨ੍ਹਾਂ ਨੂੰ ਬੜੇ ਸਿੰਪਲ ਤੇ ਸੰਖੇਪ ਢੰਗ ਦੇ ਨਾਲ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਮੈਂ ਯੂਟਿਊਬ ਚੈਨਲ ਵੀ ਆਪਣਾ ਲਾਈਵ ਕਰਦਾ ਜਿਹਦੇ ਵਿੱਚ ਆਲਮੋਸਟ ਕੋਈ 290 ਵਲੌਗ ਕੀਤੇ ਨੇ ਉਹਦੇ ਵਿੱਚ ਛੋਟੇ ਜਿਹੜਾ ਟਾਈਮ ਹੁੰਦਾ ਕੋਈ 5 ਮਿੰਟ ਦਾ ਕੋਈ 10 ਮਿੰਟ ਦਾ ਕੋਈ 15 ਮਿੰਟ ਦਾ ਹੁੰਦਾ ਉਹ ਇੰਡੀਆ ਦੇ ਵਿੱਚ ਤੇ ਖਾਸ ਕਰਕੇ ਪਾਕਿਸਤਾਨ ਦੇ ਵਿੱਚ ਕਾਫੀ ਪ੍ਰਚਲਿਤ ਨੇ ਜਦੋਂ ਵੀ ਤੁਸੀਂ ਯੂਟਿਊਬ ਮੇਰਾ ਚੈਨਲ ਦੇਖਣਾ ਹੋਵੇ ਤਾਂ ਤੁਸੀਂ ਨਾਮ ਪਾਉਣਾ ਸਿਰਫ ਯੂਟਿਊਬ ਖੋਲ੍ਹ ਕੇ ਡਾਕਟਰ ਨਰਿੰਦਰ ਰਵੀ ਗੋਇਲ ਆਟੋਮੈਟਿਕਲੀ ਮੇਰਾ ਯੂਟਿਊਬ ਚੈਨਲ ਖੁੱਲ੍ਹ ਜਾਏਗਾ ਤੇ ਜੇ ਤੁਸੀਂ ਉਸ ਨੂੰ ਲਾਈਕ ਕਰਦੇ ਹੋ ਤੇ ਸਬਸਕ੍ਰਾਈਬ ਵੀ ਕਰਦੇ ਹੋ ਤੇ ਘੰਟੀ ਵੀ ਖੜਕਾ ਦਿਓ ਤਾਂ ਆਟੋਮੈਟਿਕਲੀ ਜਦੋਂ ਵੀ ਮੈਂ ਵਲੌਗ ਕਰਾਂਗਾ ਰਾਈਟ ਵੇ ਤੁਹਾਡੇ ਕੋਲ ਪਹੁੰਚ ਜਾਣਗੇ ਸੋ ਇਹ ਜਿਹੜੇ ਟੋਟਲ ਪ੍ਰੋਗਰਾਮ ਹੈ ਮੇਰੀ ਵੈਬਸਾਈਟ ਵੀ ਹੈ ਵੈਬਸਾਈਟ ਦੇ ਵਿੱਚ ਤੁਸੀਂ ਮੇਰੇ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ ਰਵੀ ਗੋਇਲ.ca ਤੇ ਜਾ ਕੇ ਫੇਸਬੁੱਕ ਦੇ ਉੱਤੇ ਵੀ ਤੁਸੀਂ ਜਾ ਸਕਦੇ ਹੋ ਪਰ ਇਹ ਜਿਹੜੀ ਵੀ ਜਾਣਕਾਰੀ ਮੈਂ ਤੁਹਾਨੂੰ ਦਿੰਦਾ ਜੋ ਵੀ ਮੈਂ ਰੇਡੀਓ ਪ੍ਰੋਗਰਾਮ ਕਰਦਾ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ ਇਹ ਕੋਈ ਪੇਡ ਕਮਰਸ਼ੀਅਲ ਐਡਵਰਟਾਈਜ਼ਮੈਂਟ ਨਹੀਂ ਔਰ ਦੂਸਰਾ ਨਾ ਹੀ ਕਦੇ ਮੈਨੂੰ ਅਰਫਾ ਜੀ ਨੇ ਕਦੇ ਵੀ ਕਿਹਾ ਕਿ ਤੁਸੀਂ ਮੇਰੇ ਬਾਰੇ ਡਾਕਟਰ ਸਾਹਿਬ ਕੁਝ ਦੋ ਸ਼ਬਦ ਬੋਲਦੇ ਹੋ ਬਿਲਕੁਲ ਇਮਾਨਦਾਰੀ ਨਾਲ ਤੁਹਾਨੂੰ ਦੱਸ ਰਹੇ ਹਾਂ ਮੈਂ ਆਪਣੀ ਮਨਮਰਜ਼ੀ ਦੇ ਨਾਲ ਜੋ ਮੇਰੀ ਕੌਂਸ਼ੀਅਸ ਕਹਿੰਦੀ ਹੈ ਕਿਉਂਕਿ ਇਟਸ ਵੈਰੀ ਈਜ਼ੀ ਟੂ ਕ੍ਰਿਟੀਸਾਈਜ਼ ਐਨੀ ਬਾਡੀ ਦੁਨੀਆਂ ਦੇ ਵਿੱਚ ਕ੍ਰਿਟੀਸਾਈਜ਼ ਤਾਂ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰੀ ਜਾਂਦੇ ਹਾਂ ਪਰ ਜੇ ਕੋਈ ਚੰਗੀ ਗੱਲ ਹੈ ਉਹਦੀ ਤਾਰੀਫ ਕਰਨਾ ਤਾਂ ਬੰਦ ਹੈ ਸੋ ਇਸ ਕਰਕੇ ਮੈਂ ਅਰਫਾ ਜੀ ਨਾਲ ਜਦੋਂ ਵੀ ਡੀਲ ਕੀਤਾ ਉਹਨਾਂ ਦੇ ਵਿੱਚ ਜੋ ਚੰਗੀਆਂ ਗੱਲਾਂ ਦੇਖੀਆਂ ਇਸ ਕਰਕੇ ਮੈਂ ਮਜਬੂਰ ਹੋ ਜਾਂਦਾ ਕਿ ਉਹਨਾਂ ਦੇ ਬਾਰੇ ਕੁਛ ਨਾ ਕੁਛ ਬੋਲਾਂ। ਦੇਖ ਲਓ ਕੀ ਬੋਲਣਾ ਚਾਹੁੰਦਾ ਕਿ ਅੱਜ ਕੈਨੇਡਾ ਦੇ ਵਿੱਚ ਸਾਨੂੰ ਸਾਰਿਆਂ ਨੂੰ ਹੀ ਕਦੇ ਨਾ ਕਦੇ ਜਾਂ ਤਾਂ ਪ੍ਰੋਪਰਟੀ ਖਰੀਦਣ ਦਾ ਮੌਕਾ ਮਿਲਦਾ ਤੇ ਜਾਂ ਵੇਚਣ ਦਾ ਮੌਕਾ ਮਿਲਦਾ ਤੇ ਉਹ ਅਸੀਂ ਕਈ ਵਾਰੀ ਪ੍ਰਾਈਵੇਟ ਵੇਚ ਦਿੰਦੇ ਹਾਂ ਤੇ ਕਈ ਵਾਰ ਬਹੁਤੀ ਵਾਰ 90% ਅਸੀਂ ਰੀਅਲ ਸਟੇਟ ਦੇ ਥਰੂ ਵੇਚਦੇ ਹਾਂ ਕਿਉਂਕਿ ਵਿਚੋਲੇ ਦਾ ਹੋਣਾ ਜ਼ਰੂਰੀ ਹੈ ਨਹੀਂ ਇਕੱਲੇ ਤੋਂ ਵਿਕਦੀ ਨਹੀਂ। ਸੋ ਜਦੋਂ ਅਸੀਂ ਰੀਅਲ ਸਟੇਟ ਦੇ ਥਰੂ ਆਪਣੀ ਪ੍ਰੋਪਰਟੀ ਨੂੰ ਖਰੀਦਦੇ ਹਾਂ ਜਾਂ ਵੇਚਦੇ ਹਾਂ ਚਾਹੇ ਉਹ ਦੁਕਾਨ ਹੈ ਚਾਹੇ ਉਹ ਮਕਾਨ ਹੈ ਚਾਹੇ ਉਹ ਫਾਰਮ ਹਾਊਸ ਹੈ ਚਾਹੇ ਉਹ ਇੰਡਸਟਰੀ ਹੈ ਕੁਛ ਵੀ ਹੈ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਉਹਨਾਂ ਨੂੰ ਵੇਚਣ ਦੇ ਲਈ ਜਾਂ ਖਰੀਦਣ ਦੇ ਲਈ ਉਹਨਾਂ ਨੂੰ ਉਹਨਾਂ ਦੀ ਰੋਜ਼ੀ ਰੋਟੀ ਹੈ ਉਹਨਾਂ ਨੂੰ ਕਮਿਸ਼ਨ ਮਿਲਦੀ ਹੈ। ਸੋ ਉਹ ਕਮਿਸ਼ਨ ਕਿਉਂਕਿ ਜਦੋਂ ਅੱਜ ਤੋਂ 20 ਸਾਲ ਪਹਿਲਾਂ ਸੀ ਉਦੋਂ ਵੀ 19 ਸੀ ਤੇ ਅੱਜ ਵੀ 19 ਹੈ ਪਰ ਮਕਾਨਾਂ ਦੀਆਂ ਪ੍ਰੋਪਰਟੀ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਇੰਨੀਆਂ ਜ਼ਿਆਦਾ ਵੱਧ ਗਈਆਂ ਸਮਾਨ ਨੂੰ ਛੂਹਣ ਲੱਗ ਗਈਆਂ ਜਿਹਦੇ ਕਰਕੇ ਉਹਨਾਂ ਦੀ ਕਮਿਸ਼ਨ ਜਿਹੜੀ 2-4 ਹਜ਼ਾਰ ਹੁੰਦੀ ਸੀ ਹੁਣ ਉਹ 40-40, 50-50 ਲੱਖ ਦੇ ਹਿਸਾਬ ਨਾਲ ਉਹਨਾਂ ਦੀ ਕਮਿਸ਼ਨ ਬਣਦੀ ਹੈ ਤੇ ਸਾਨੂੰ ਪਤਾ ਨਹੀਂ ਹੁੰਦਾ। ਫਿਰ ਅੱਜ ਦਾ ਜ਼ਮਾਨਾ ਜਿਹੜਾ ਹੈ ਮੈਂ ਅਕਸਰ ਕਹਿਣਾ ਵੀ ਇਹ ਠੱਗੀ ਠੋਰੀ ਦਾ ਜ਼ਮਾਨਾ ਹੈ। ਬਹੁਤ ਘੱਟ ਜੇ ਸਾਧੂ ਸੰਤ ਵੀ ਦੇਖਾਂਗੇ ਚੰਗੇ ਵੀ ਬੰਦੇ ਦੇਖਾਂਗੇ ਟਾਈਮ ਪਾ ਕੇ ਦੇਖਦੇ ਹਾਂ ਉਹ ਵੱਡੇ ਠੱਗ ਨਿਕਲਦੇ ਨੇ। ਸੋ ਇਸ ਕਰਕੇ ਅੱਜ ਦੇ ਜ਼ਮਾਨੇ ਵਿੱਚ ਸਾਨੂੰ ਜਿੰਨਾ ਚਿਰ ਨੌਲੇਜ ਨਹੀਂ ਹੈ ਜਿੰਨਾ ਚਿਰ ਅਸੀਂ ਕੋਰੇ ਨਹੀਂ ਹੁੰਦੇ ਉਨਾ ਚਿਰ ਸਾਨੂੰ ਫਿਰ ਫਾਇਦਾ ਨਹੀਂ ਮਿਲਦਾ ਕਈ ਵਾਰੀ ਬਾਅਦ ਚ ਜਾ ਕੇ ਸਾਨੂੰ ਪਛਤਾਉਣਾ ਪੈਂਦਾ। ਲੋਕ ਇੰਨੇ ਚਲਾਕ ਨੇ ਗੱਲਾਂ ਬੜੀਆਂ ਛੁਪਾ ਕੇ ਰੱਖਦੇ ਨੇ ਹਿਡਨ ਰੱਖਦੇ ਨੇ ਮਿੱਠੀਆਂ ਗੱਲਾਂ ਕਰਕੇ ਤੁਹਾਨੂੰ ਫਸਾ ਲੈਂਦੇ ਨੇ ਸਾਰੇ ਨਹੀਂ ਮੈਜੋਰਿਟੀ ਤੇ ਉਹ ਫਸਾਉਣ ਤੋਂ ਬਾਅਦ ਜੋ ਤੁਹਾਨੂੰ ਪਤਾ ਲੱਗਦਾ ਸਾਲ ਬਾਅਦ 2 ਸਾਲ ਬਾਅਦ ਉਦੋਂ ਫਿਰ ਤੁਸੀਂ ਜੋ ਮਰਜ਼ੀ ਕਿਤੇ ਗੱਲਾਂ ਕਰੀਏ ਉਹ ਤਾਂ ਆਪਣਾ ਕੰਮ ਕੱਢ ਗਏ। ਸੋ ਉਸੇ ਗੱਲ ਦੇ ਮੱਦੇਨਜ਼ਰ ਰੱਖਦੇ ਹੋਏ ਮੈਂ ਤੁਹਾਡੀ ਸੇਵਾ ਦੇ ਵਿੱਚ ਇਹ ਬੇਨਤੀ ਕਰਦਾ ਮੇਰਾ ਕੋਈ ਪਰਸਨਲ ਇੰਟਰਸਟ ਨਹੀਂ ਕਿ ਜਦੋਂ ਵੀ ਕੋਈ ਪ੍ਰਾਪਰਟੀ ਤੁਸੀਂ ਖਰੀਦਣੀ ਹੈ ਜਾਂ ਵੇਚਣੀ ਹੈ ਤਾਂ ਕਦੇ ਵੀ ਇੱਕ ਬੰਦੇ ਤੇ ਵਿਸ਼ਵਾਸ ਨਾ ਕਰੋ। 3-4-5 ਬੰਦਿਆਂ ਨੂੰ ਬੁਲਾ ਲਓ ਤੇ ਉਹਨਾਂ ਨੇ ਤੁਹਾਡੇ ਕਹੇ ਦੇ ਮੁਤਾਬਕ ਆਉਣਾ ਤੁਹਾਡੀ ਥਾਂ ਤੇ ਆਉਣਾ ਕਿਉਂਕਿ ਉਹਨਾਂ ਨੇ ਪੈਸੇ ਬਣਾਉਣੇ ਉਹਨੂੰ ਫਾਇਦਾ ਹੋਣਾ। ਇਸ ਕਰਕੇ ਜਦੋਂ ਤੁਸੀਂ 3-4-5 ਬੰਦਿਆਂ ਨਾਲ ਗੱਲਬਾਤ ਕਰੋਗੇ ਉਹਦੇ 2-3 ਫਾਇਦੇ ਹੋਣਗੇ। ਇੱਕ ਤਾਂ ਤੁਹਾਨੂੰ ਹਰ ਗੱਲ ਕਲੀਅਰ ਹੋ ਜਾਏਗੀ ਵੀ ਕਿੱਥੇ ਲੈਣੀ ਹੈ ਕਿਵੇਂ ਲੈਣੀ ਹੈ ਮੋਰਗੇਜ ਕਿਹੜੀ ਹੋਊ ਵਕੀਲ ਕਿਹੜਾ ਹੋਊਗਾ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਛੋਟੇ ਬੱਚੇ ਨੇ ਸਕੂਲ ਨੇੜੇ ਹੋਣਾ ਚਾਹੀਦਾ ਸ਼ਾਪਿੰਗ ਪਲਾਜ਼ਾ ਨੇੜੇ ਹੋਣਾ ਚਾਹੀਦਾ ਘਰ ਨਵਾਂ ਇਹਦਾ ਕੀ ਫਾਇਦਾ ਪੁਰਾਣੇ ਦੇ ਕਿੰਨੇ ਪੈਸੇ ਲੱਗ ਜਾਣਗੇ ਇਹ ਸਾਰੀਆਂ ਗੱਲਾਂ ਜਦੋਂ ਤੁਸੀਂ ਵਾਰ ਵਾਰ ਉਹ 3-4 ਬੰਦਿਆਂ ਤੋਂ ਸੁਣਦੇ ਹੋ ਅਲੱਗ ਅਲੱਗ ਤਰੀਕੇ ਦੇ ਨਾਲ ਤੁਹਾਨੂੰ ਕਾਨਸੈਪਟ ਕਲੀਅਰ ਹੋ ਜਾਂਦਾ ਕਿ ਤੁਹਾਡੇ ਲਈ ਕਿਹੜਾ ਬੰਦਾ ਫਾਇਦੇਮੰਦ ਹੈ ਕਿਹੜਾ ਚੋਪੜੀਆਂ ਦੇ ਰਿਹਾ ਤੇ ਕਿਹੜਾ ਹਕੀਕਤ ਨੂੰ ਬਿਆਨ ਕਰਦਾ ਕੋਰੀ ਗੱਲ ਕਰਦਾ ਤੁਹਾਡੇ ਪੈਸੇ ਵੀ ਬਚਾਊਗਾ। ਐਵੇਂ ਨੀ ਗੋਡੇ ਹੱਥ ਲਾ ਕੇ ਸੋਫਾ ਦਵਾਤਾ ਕਾਰਪੇਟ ਦਵਾਤਾ ਟੂਟੀ ਲਿਆਤੀ ਹੋਰ ਲਿਆਤਾ ਉਹ ਤੁਹਾਡੇ ਨਾਲ ਕਲੀਅਰ ਗੱਲ ਕਰੂਗਾ ਕਿ ਭਾਈ ਸਾਹਿਬ ਮੈਂ ਤੁਹਾਡਾ ਆਹ ਫਾਇਦਾ ਕਰੂੰਗਾ। ਉਸ ਤੋਂ ਬਾਅਦ ਤੁਸੀਂ ਫੈਸਲਾ ਕਰ ਲਓ ਜਿਹੜਾ ਵੀ ਤੁਹਾਨੂੰ ਚੰਗਾ ਲੱਗੇ ਉਹਦੇ ਨਾਲ ਕਰੋ ਘੱਟੋ ਘੱਟ ਬਾਅਦ ਚ ਪਛਤਾਉਣਾ ਤਾਂ ਨਹੀਂ ਪਊਗਾ ਇੰਨੀ ਕੁ ਮੇਰੀ ਗੱਲ ਹੈ। ਤੇ ਨਾਲ ਮੈਂ ਅਰਫਾ ਮੁਜ਼ੱਫਰ ਜੀ ਦਾ ਨਾਂ ਇਸ ਕਰਕੇ ਰਿਕਮੈਂਡ ਕਰਦਾ ਸਿਰਫ ਡੀਲ ਤਾਂ ਕਰਕੇ ਦੇਖੋ ਜਾਂ ਵਾਹ ਪਿਆ ਜਾਣੇ ਜਾਂ ਰਾਹ ਪਿਆ ਜਾਣੇ ਡੀਲ ਕਰੋ। ਡੀਲ ਕਰਨ ਤੋਂ ਬਾਅਦ ਜੇ ਤੁਹਾਨੂੰ ਲੱਗੇ ਕਿ ਮੈਂ ਜੋ ਗੱਲ ਕਹਿਣਾ ਜਾਂ ਜੋ ਬਾਕੀ ਬੰਦੇ ਕਹਿੰਦੇ ਸੀ ਤੇ ਜੋ ਅਰਫਾ ਜੀ ਕਹਿੰਦੇ ਸੀ ਜ਼ਮੀਨ ਸਮਾਨ ਦਾ ਫਰਕ ਹੈ ਸਪਸ਼ਟ ਤੇ ਕੋਰੀ ਗੱਲ ਹੈ ਤੇ ਤੁਸੀਂ ਇਹਨਾਂ ਨੂੰ ਦੇ ਦਿਓ ਨਹੀਂ ਫਿਰ ਜਿੱਥੇ ਜੀ ਕਰਦਾ ਉੱਥੇ ਦਿਓ। ਮੈਂ ਤਾਂ ਇਹ ਗੱਲ ਕਹਿਣਾ ਕਿਉਂਕਿ ਮੈਂ ਇਹਨਾਂ ਨੂੰ ਵਰਤਿਆ ਇਹਨਾਂ ਨਾਲ ਡੀਲ ਕੀਤਾ ਇਹਨਾਂ ਦੇ ਵਿੱਚ ਕੋਈ ਖੁਦਾ ਦੀ ਅੱਲਾ ਦੀ ਪਰਮਾਤਮਾ ਦੀ ਵਾਹਿਗੁਰੂ ਦੀ ਇਹੋ ਜਿਹੀ ਰਹਿਮਤ ਹੈ ਕਿ ਇਹ ਹੇਰਾਫੇਰੀ ਦੇ ਨੇੜੇ ਬਾਰੇ ਸੋਚਦੇ ਹੀ ਨਹੀਂ ਜਾਣਾ ਤਾਂ ਇੱਕ ਪਾਸੇ ਰਹਿ ਗਿਆ ਥੋੜੀ ਖਾ ਲੈਂਦੇ ਨੇ ਜੋ ਕਹਿੰਦੇ ਨੇ ਸਪਸ਼ਟ ਤੇ ਕੋਰੀ ਗੱਲ ਕਹਿੰਦੇ ਨੇ ਕਈ ਵਾਰੀ ਚੰਗੀ ਵੀ ਨਹੀਂ ਲੱਗਦੀ ਸਾਨੂੰ ਵੀ ਯਾਰ ਤਾਂ ਬੜੀ ਕੋਰੀ ਜੀ ਗੱਲ ਕਰਦੇ ਨੇ ਕੋਈ ਮਿੱਠੀ ਗੱਲ ਨਹੀਂ ਕਰਦੇ ਪਰ ਜਿਹੜੀ ਕੋਰੀ ਗੱਲ ਹੁੰਦੀ ਹੈ ਨਾ ਉਹਦਾ ਫਾਇਦਾ ਹੁੰਦਾ ਹੈ। ਜਿਵੇਂ ਕਹਿੰਦੇ ਨੇ ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਬਾਅਦ ਚ ਪਤਾ ਲੱਗਦਾ ਔਲੇ ਕੌੜੇ ਹੁੰਦੇ ਨੇ ਪਰ ਔਲੇ ਫਾਇਦੇ ਬੜਾ ਖਾਂਦੇ ਨੇ। ਸੋ ਇਸੇ ਤਰ੍ਹਾਂ ਹੀ ਬਾਹਲੀਆਂ ਚੋਪੜੀਆਂ ਗੱਲਾਂ ਚ ਨਾ ਕੇ ਤੁਸੀਂ ਡੀਲ ਤਾਂ ਕਰਕੇ ਦੇਖੋ ਫਿਰ ਪਤਾ ਲੱਗੂਗਾ ਅਰਫਾ ਮੁਜ਼ੱਫਰ ਜੀ ਨਾਲ ਜੇ ਨਾ ਚੰਗੇ ਲੱਗੇ ਨਾ ਕਰਿਓ ਤੁਸੀਂ। ਸੋ ਉਹਨਾਂ ਦਾ ਨੰਬਰ ਜੇ ਕਾਲ ਕਰਨੀ ਉਹਨਾਂ ਨਾਲ ਡੀਲ ਕਰਨਾ ਤਾਂ ਕਾਲ ਤਾਂ ਕਰਨੀ ਪਊ। ਸੋ ਮੈਂ ਕਾਲ ਕਰਨ ਦੇ ਲਈ ਤੁਹਾਨੂੰ ਨੰਬਰ ਦਿੰਦਾ 6478986245 6478986945 ਉਹਨਾਂ ਦਾ ਨੰਬਰ ਹੈ ਫੋਨ ਕਰੋ ਗੱਲਬਾਤ ਕਰ ਲਓ। ਗੱਲਬਾਤ ਕਰਕੇ ਜੇ ਜਚੇ ਬਹੁਤ ਜ਼ਿਆਦਾ ਜਚੇ ਮੈਂ ਇਹ ਨਹੀਂ ਕਹਿੰਦਾ ਜਚੇ ਬਹੁਤ ਜ਼ਿਆਦਾ ਜਚੇ ਵੀ ਹਾਂ ਜੋ ਕੁਛ ਮੈਂ ਕਹਿ ਰਿਹਾ ਸੀਗਾ ਵੀ ਬੜੀ ਇਹ ਨੇਕ ਪਾਕ ਤੇ ਸਾਫ਼ ਸੁਥਰੀ ਗੱਲਬਾਤ ਕਰਦੀ ਹੈ ਸਾਡੇ ਪੈਸੇ ਵੀ ਬਚਾਉਂਦੇ ਆ ਤਾਂ ਇਹਨਾਂ ਨਾਲ ਕਰ ਲਓ ਨਹੀਂ ਫਿਰ ਜਿੱਥੇ ਜੀ ਕਰਦਾ ਉਹਨੂੰ ਕਰੋਗੇ ਤਾਂ ਕਿ ਤੁਹਾਨੂੰ ਬਾਅਦ ਚ ਨਹੀਂ ਨਾ ਪਛਤਾਉਣਾ ਪਵੇਗਾ। ਇਸ ਕਰਕੇ ਜਿੰਨਾ ਵੀ ਮੇਰਾ ਪ੍ਰੋਗਰਾਮ ਹੈ ਹੋਰ ਕੋਈ ਮੈਂ ਐਡ ਨਹੀਂ ਦਿੰਦਾ ਨਾ ਹੀ ਮੈਨੂੰ ਐਡ ਦੇਣ ਦੀ ਲੋੜ ਹੈ ਸਿੱਧੀ ਜੀ ਗੱਲ ਹੈ। ਐਡ ਤਾਂ ਦੀ ਜੇ ਕੁਛ ਖਰਚਾ ਪਾਣੀ ਨਾ ਚੱਲਦਾ ਹੋਵੇ ਮਾਲਕ ਦੀ ਵਾਹਿਗੁਰੂ ਦੀ ਬੜੀ ਕਿਰਪਾ ਕੋਈ ਇਸ ਤਰ੍ਹਾਂ ਦੀ ਕਮੀ ਪੇਸ਼ੀ ਨਹੀਂ ਹੈ ਕਿਉਂਕਿ ਜਿਤਨਾ ਦੀਆ ਮਾਲਕ ਨੇ ਮੁਝੇ ਉਤਨੀ ਮੇਰੀ ਔਕਾਤ ਨਹੀਂ ये तो अल्लाह की खुदा की वाहेगुरु की राम की रहमत है, वरना मुझ में कोई बात नहीं, कोई चीज की कमी छड़ी हुई नहीं, हर तरह फैमिली खुश है, बढ़िया सारे सैटल ना, बढ़िया मकान है, बढ़िया कारा ने, किसी ना लड़ाई झगड़ा नहीं, सवेरे शाम रब का नाम लेईद, बस बल्ले बल्ले करी दे, खुशी खुशी जिम जाईद, अपना होर की लेना तेना। सो इस करके मैं तुहानू यह बेनती करदा भी तुहाडे फायदे की गल कर रहे हैं कि तुसी एक बंदे ते यकीन ना करो, कई बार असीं ओवर कॉन्फिडेंस कर जाने हैं, पर बाद च अजकल सप यह आ जिवें कहिंदे ने जिहड़ा चूहा जे उह पत्थर दा होवे तां उहदी असीं पूजा करदे हां, जे जूंदा होवे उहनूं मार दिंदे हां, सप पत्थर दा होवे उहदे उत्ते असीं दुध चढ़ाउंदे हां, झुक के प्रणाम करदे हां, जे जूंदा होवे सोटी मार के मार दिंदे हां, घर दे विच तस्वीर लगी होवे उहदे फुल चढ़ाउंदे हां, जे ओ तस्वीर बोलदी होवे जूंदा जागदा बंदा होवे उहनूं घरों कढ दिंदे हां। सो सानू इह जिहड़ी अपनी सोचनी बदलनी पऊगी, कहनी ते करनी दे विच सानू फर्क लिआउणा पवेगा कि साडी सोच पॉजिटिव होवे। इस करके मैं तुहाडे फायदे की गल कर रहा, मेरा कोई फायदा नहीं, ना मैं किसी तो कमीशन लैनी ना मैं किसी नूं जानदा। सो इस करके जे तुसी कदे प्रॉपर्टी खरीदनी है जां बेचनी है, अरफा जी नूं एक बार बुला के गलबात कर लो, होरां नाल भी गलबात करो, फिर डिसीजन तुहाडा। चलो अज दा जिहड़ा टॉपिक है उह हैगा आपां गुरु नानक देव जी दे उत्ते आपां गलबात करांगे कि सिख धर्म दे जिहड़े फाउंडर होए ने श्री गुरु नानक देव जी, उन्हां दीआं स्पिरिचुअल टीचिंग्स की ने। बाद दे विच आ के असीं रिलीजियस भी बना लीआं, कई वहमां भरमां च भी फस गए, पर उन्हां ने सानूं वहमां भरमां चों कढ़िया सी जदों उह अलाइव सी, जदों उह जूंदे सी, जदों उह साडे वर्गे मनुखी चोले च सीगे। मैं अज सिर्फ ते सिर्फ सिंपल तरीके नाल उन्हां दीआं रूहानी टीचिंग्स नूं ही डिस्कस करांगा। सो बिफोर आई स्टार्ट दिस टॉपिक, तुसी भी कोई कहना होवे मोस्ट वेलकम, पर इयो जरा टॉपिक दे नाल कंसर्न, एवं इधर उधर गल घुमा दोगे फिर लै टुट जूगी गुरु नानक साहब दीआं रूहानी टीचिंग दे बारे, कितों ओथेंटिक तुसी गुरु ग्रंथ साहब चो पढ़ी है, जपजी साहब चो पढ़ी है, एग्जैक्ट तुक ते एग्जैक्ट पन्ने दे हिसाब नाल तुसी दिओ, जां कोई तुहाडा अपना परसनल एक्सपीरियंस है उह भी दिओ। मैं तां गल कहना क्योंकि मैं खुशकिस्मती दे नाल मेरी कंपैरेटिव रिलीजन, चाहे वह सिखिज्म है, हिंदुइज्म है, जैनिज्म है, बुद्धिज्म है, क्रिश्चियनिटी है, इस्लाम है, यूडाइज्म है, इहदे उत्ते मैं PhD कीती भी है, बुक भी लिखिया हुई ने। सो इस करके मैनू थोड़ा जा अपना भी तजर्बा, आप भी मेहनत की, सिर्फ यही किताबा पढ़िया, सो जो भी जिंदगी च खटिया कमाया प्राप्त किया जो महसूस किया उ मैं तेरे न बयान करांगा, उ कोशिश करदा सिंपल तरीके दे नाल, क्योंकि तुकां पढ़ पढ़ के औखियां उह समझाउण दा कोई फायदा नहीं, गलत दा तां फायदा जो कुछ तुसी आप सिखिया, कोशिश करी दी उही सिंपल तरीके ना करे। इसे करके जो भी तुहाडा जिंदगी दा कोई अपना तजर्बा है शो तुसी स्टूडियो च कॉल कर लो 416-620-1778। तो सो बिफोर आई स्टार्ट दिस टॉपिक, आओ आप पहले एक गुरु नानक साहब के उत्ते एक गीत सुन लिये, एक शब्द सुनिए, सुनो।
ਨਾਨਕ ਤੇਰੀ ਲੀਲਾ ਨਾਰੀ ਹੈ ਨਿਜ ਲਾਲਾ ਵੇਂਦੀ ਦੁਨੀਆ ਸਾਰੀ ਹੈ ਸਤਿਗੁਰੂ ਨਾਨਕ ਤੇਰੀ ਲੀਲਾ ਨਾਰੀ ਹੈ ਨਿਜ ਲਾਲਾ ਵੇਂਦੀ ਦੁਨੀਆ ਸਾਰੀ ਹੈ ਫੁੱਲ ਪਲੇਖੇ ਮੁੜ ਕੇ ਫੇਰਾ ਪਾ ਜਾਵੀ चारे फूट हनेरा ज्योत जगा जावी बाणी देखा फैशन चढ़ी खुमारी है सतगुरु नानक तेरी लीला न्यारी है कौगे नालो वज के हुण भी रात जने कूड़ कमांदे फिरदे झूठे आशिक ने खर जाना न्यो लाके की दलदारी है सतगुरु नानक तेरी लीला न्यारी है तेरे इथे बंदे आदम खाने ने ਫਿਰ ਇੱਥੇ ਬੰਦੇ ਆਦਮ ਖਾਣੇ ਨੇ ਸੱਜਣ ਨਾਲੋਂ ਵੱਧ ਕੇ ਠੱਗ ਸਿਆਣੇ ਨੇ ਸਦਨੇ ਦੇ ਹੱਥ ਮੁੜ ਕੇ ਫੜੀ ਕਟਾਰੀ ਹੈ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ ਸਾਗੋ ਵਰਗਿਆਂ ਲੋਕਾਂ ਲੁੱਟ ਮਚਾਈ ਏ ਹੱਕ ਬਗਾਨਾ ਖਾਣਾ ਕੀ ਵਧਾਈ ਏ ਆਜਿਓ ਮੌਜ ਉਡਾਵੇ ਜੋ ਹੰਕਾਰੀ ਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ
ਵੈਲਕਮ ਬੈਕ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰੂਹਾਨੀਅਤ ਦੇ ਬਾਰੇ ਕੁਝ ਗੱਲਾਂ ਕਰਾਂਗੇ ਬਿਫੋਰ ਆਈ ਸਟਾਰਟ ਮੇਰੇ ਕੋਲ ਇਸ ਵੇਲੇ ਫੇਸਬੁੱਕ ਦੇ ਉੱਤੇ ਧਾਮੀ ਸਾਹਿਬ ਜਸਕਰਨ ਸਿੰਘ ਜੀ ਬਹੁਤ ਵਧੀਆ ਇਨਸਾਨ ਨੇ ਮੈਂ ਇਹਨਾਂ ਨੂੰ ਕੁਝ ਸਾਲ ਪਹਿਲਾਂ ਮਿਲਿਆ ਸੀ ਉਹ ਪ੍ਰੋਗਰਾਮ ਦੇਖ ਰਹੇ ਨੇ ਲਾਈਵ ਮੈਂ ਉਨ੍ਹਾਂ ਦਾ ਦਿਲੋਂ ਰਿਣੀ ਆ ਧੰਨਵਾਦ ਕਰਦਾ ਸੋ ਉਹ ਮੈਨੂੰ ਦੱਸ ਵੀ ਦੇਣ ਜੇ ਉਨ੍ਹਾਂ ਕੋਲ ਫੋਨ ਹੋਵੇ ਕੋਈ ਗੁਸਤਾਖੀ ਮੈਂ ਕੀਤੀ ਹੋਵੇ ਸੋ ਹੋ ਜਾਂਦੀ ਹੈ ਲਾਈਵ ਪ੍ਰੋਗਰਾਮ ਚ ਕਈ ਵਾਰ ਸਲਿਪ ਆਫ ਟੰਗ ਹੁੰਦੀ ਹੈ ਕਿਉਂਕਿ ਮੇਰੇ ਕੋਲ ਨਾ ਤਾਂ ਕੋਈ ਪੇਪਰ ਰੱਖੇ ਨਾ ਮੈਂ ਘਰੋਂ ਤਿਆਰੀ ਕਰਦਾ ਕਿਉਂਕਿ ਹੁਣ ਇੰਨੇ 35-36 ਸਾਲ ਤਾਂ ਲਗਾਤਾਰ ਪੜ੍ਹਦੇ ਰਹੇ ਕੰਪੈਰੇਟਿਵ ਰਿਲੀਜਨ ਨੂੰ ਤੇ ਨਾਲ ਮਾੜਾ ਮੋਟਾ ਤਜਰਬਾ ਕੀਤਾ ਸੋ ਜੋ ਕੁਝ ਸਿੱਖਿਆ ਉਹੀ ਮੈਂ ਸਿੰਪਲ ਤਰੀਕੇ ਨਾਲ ਜੋ ਅੰਦਰ ਦੀ ਆਵਾਜ਼ ਆ ਉਹ ਤੁਹਾਡੇ ਸਾਹਮਣੇ ਮੈਂ ਪੇਸ਼ ਕਰ ਦੇਣਾ ਹਾਂ ਕਈ ਵਾਰੀ ਕੁਝ ਜਿਹੜੀਆਂ ਗੱਲਾਂ ਹੁੰਦੀਆਂ ਲਾਈਫ ਦੇ ਬਾਰੇ ਉਹ ਕਿਉਂਕਿ ਯਾਦ ਨਹੀਂ ਹੁੰਦੀਆਂ ਉਹ ਥੋੜੀਆਂ ਲਿਖੀਆਂ ਹੁੰਦੀਆਂ ਨੇ ਬਾਕੀ ਜਿਹੜੀਆਂ ਸਪਿਰਚੁਅਲ ਗੱਲਾਂ ਹੁੰਦੀਆਂ ਨੇ ਉਹ ਮੈਂ ਤੁਹਾਡੇ ਨਾਲ ਰੂਬ ਸਿੱਧੀ ਤੌਰ ਤੇ ਗੱਲਬਾਤ ਕਰਦਾ ਪਹਿਲਾਂ ਆਪਾਂ ਥੋੜੀ ਗੁਰੂ ਨਾਨਕ ਸਾਹਿਬ ਦੀ ਲਾਈਫ ਦੇ ਬਾਰੇ ਗੱਲ ਕਰ ਲਈਏ ਇਹ ਉਹਨਾਂ ਲੋਕਾਂ ਲਈ ਹੈ ਜਿਹੜੇ ਸਿੱਖ ਧਰਮ ਦੇ ਵਿੱਚ ਨਹੀਂ ਹੈਗੇ ਜਿਹੜੇ ਹੋਰ ਧਰਮ ਆਉਂਦੇ ਨੇ ਉਹਨਾਂ ਨੂੰ ਪਤਾ ਲੱਗੇ ਥੋੜਾ ਜਿਹਾ ਜਾਣਕਾਰੀ ਦੇਣ ਲਈ ਵੀ ਇਹ ਗੁਰੂ ਨਾਨਕ ਸਾਹਿਬ ਹੈ ਕੌਣ ਸੀ ਰਮੇਸ਼ ਜੋਧਪੁਰੀਆ ਜੀ ਸਾਡੇ ਬਰਨਾਲੇ ਤੋਂ ਨੇ ਉਹ ਵੀ ਦੇਖ ਰਹੇ ਨੇ ਥੈਂਕ ਯੂ ਵੈਰੀ ਮੱਚ ਬ੍ਰਦਰ ਸੋ ਗੁਰੂ ਨਾਨਕ ਸਾਹਿਬ ਦਾ ਜਿਹੜਾ ਜਨਮ ਸੀ ਨਾ ਉਹ 1469 ਨੂੰ ਹੋਇਆ ਸੀ 1469 ਨੂੰ ਕਿੱਥੇ ਹੋਇਆ ਸੀਗਾ ਰਾਏ ਭਾਉ ਦੀ ਤਲਵੰਡੀ ਹੈ ਲਾਹੌਰ ਦੇ ਕੋਲੇ ਜਿਹਨੂੰ ਆਪਾਂ ਨਨਕਾਣਾ ਸਾਹਿਬ ਵੀ ਕਹਿੰਦੇ ਹਾਂ ਨਨਕਾਣਾ ਸਾਹਿਬ ਦੇ ਬਾਰੇ ਮੈਂ ਦੱਸਦਿਆਂ ਕਿ ਹੁਣੀ ਤੁਹਾਨੂੰ ਪਤਾ ਕਿ ਅੱਗੇ ਕਿਉਂਕਿ ਜਦੋਂ 1947 ਦੇ ਵਿੱਚ ਹਿੰਦੁਸਤਾਨ ਦੀ ਡਿਵੀਜ਼ਨ ਹੋ ਗਈ ਦੋ ਪਾਰਟ ਬਣ ਗਏ ਇੱਕ ਪਾਕਿਸਤਾਨ ਤੇ ਇੱਕ ਇੰਡੀਆ ਤੇ ਜਿਹੜਾ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਕੋਲੇ ਨਨਕਾਣਾ ਸਾਹਿਬ ਹੈ ਜਿੱਥੇ ਗੁਰੂ ਨਾਨਕ ਸਾਹਿਬ ਪੈਦਾ ਹੋਏ ਸੀ ਨਾ ਉੱਥੇ ਅਸੀਂ ਜਾ ਨਹੀਂ ਸਕਦੇ ਸੀ ਜਿਸ ਤਰ੍ਹਾਂ ਮੁਸਲਿਮ ਲੋਕਾਂ ਦਾ ਜਿਹੜਾ ਮੱਕਾ ਹੈ ਮੱਕਾ ਮਦੀਨਾ ਜਾਂਦੇ ਨੇ ਜਿੱਥੇ ਕਿ ਉਨ੍ਹਾਂ ਦੇ ਹਜ਼ਰਤ ਮੁਹੰਮਦ ਸਾਹਿਬ ਪੈਦਾ ਹੋਏ ਸੀਗੇ ਅਰੇਬੀਅਨ ਕੰਟਰੀ ਦੇ ਵਿੱਚ ਹੈ ਸਾਊਦ ਅਰੇਬੀਆ ਦੇ ਵਿੱਚ ਉੱਥੇ ਜਾਂਦੇ ਨੇ ਹਰ ਸਾਲ ਹਜ ਕਰਨ ਉਸੇ ਤਰ੍ਹਾਂ ਸਾਡੇ ਸਿੱਖ ਭਰਾ ਵੀ ਸਿੱਖ ਭਰਾ ਤੋਂ ਇਲਾਵਾ ਜਿਹੜੇ ਹਿੰਦੂ ਭਰਾ ਵੀ ਨੇ ਕਿਉਂਕਿ ਗੁਰੂ ਨਾਨਕ ਸਾਹਿਬ ਹਿੰਦੂ ਸੀਗੇ ਸੋ ਗੁਰੂ ਨਾਨਕ ਸਾਹਿਬ ਦੇ ਲਈ ਸਾਰੇ ਹਿੰਦੂਆਂ ਚ ਸਿੱਖਾਂ ਦੇ ਵਿਚ ਹੋਰ ਲੋਕਾਂ ਦੇ ਵਿਚ ਕਿਉਂਕਿ ਉਨ੍ਹਾਂ ਨੇ ਸਿਰਫ ਤੇ ਸਿਰਫ ਰੂਹਾਨੀਅਤ ਦਾ ਪ੍ਰਚਾਰ ਕੀਤਾ ਸੀ ਬੜੀ ਸ਼ਰਧ ਹੈ ਪਰ ਉੱਥੇ ਜਾ ਕੇ ਉਨ੍ਹਾਂ ਦੀ ਜਿਹੜਾ ਜਨਮ ਸਥਾਨ ਹੈ ਸੀ ਦੂਰੋਂ ਅੰਮ੍ਰਿਤਸਰ ਤੋਂ ਖੜ ਕੇ ਬਾਰਡਰ ਤੋਂ ਖੜ ਕੇ ਦੂਰ ਵੀ ਨਾ ਲਾਤੀਆਂ ਸੀ ਗੌਰਮੈਂਟ ਨੇ ਉੱਥੇ ਦਰਸ਼ਨ ਕਰਦੇ ਸੀ ਪਰ ਮੈਂ ਅੱਜ ਹੀ ਇਹ ਗੱਲ ਦਾਅਵੇ ਨਾਲ ਕਹਿਣਾ ਕਿ ਇਹ ਸਾਰਾ ਕ੍ਰੈਡਿਟ ਇਮਰਾਨ ਖਾਨ ਨੂੰ ਜਾਂਦਾ ਬਾਜਵਾ ਸਾਹਿਬ ਜਿਹੜੇ ਆਰਮੀ ਦੇ ਚੀਫ ਸੀ ਉਹਨੂੰ ਜਾਂਦਾ ਨਵਜੋਤ ਸਿੰਘ ਸਿੱਧੂ ਜਿਹੜੇ ਸਾਡੇ ਪੰਜਾਬ ਦੇ ਮਿਨਿਸਟਰ ਵੀ ਰਹੇ ਨੇ ਕਪਿਲ ਸ਼ਰਮਾ ਦੇ ਸ਼ੋਅ ਚ ਵੀ ਆਉਂਦੇ ਨੇ ਕ੍ਰਿਕਟਰ ਵੀ ਰਹੇ ਨੇ ਉਨ੍ਹਾਂ ਨੂੰ ਵੀ ਜਾਂਦਾ ਤੇ ਨਾਲ ਨਾਲ ਸਾਡੀ ਇੰਡੀਅਨ ਗੌਰਮੈਂਟ ਦੀ ਮੋਦੀ ਸਾਹਿਬ ਨੂੰ ਵੀ ਜਾਂਦੀ ਹੈ ਜੇ ਉਹ ਝੁੱਚਰ ਲਾਉਂਦੇ ਤਾਂ ਹੋ ਨਹੀਂ ਸਕਦਾ ਸੀ ਉਨ੍ਹਾਂ ਦਾ ਪੋਜ਼ਿਟਿਵ ਰਵੱਈਆ ਤੇ ਸਾਡੇ ਸਿੱਧੂ ਸਾਹਿਬ ਦੀ ਬਾਜਵਾ ਸਾਹਿਬ ਨੂੰ ਜਫੀ ਤੇ ਇਮਰਾਨ ਖਾਨ ਨਾਲ ਦੋਸਤੀ ਸਾਰੀਆਂ ਗੱਲਾਂ ਦਿਨਾਂ ਚ ਹੀ ਖੋਲਤੀਆਂ ਹੁਣ ਤੁਸੀਂ ਖੁੱਲੇ ਜਾ ਕੇ ਗੁਰੂ ਨਾਨਕ ਸਾਹਿਬ ਦੀ ਧਰਤੀ ਤੇ ਜਾ ਕੇ ਜਿੱਥੇ ਗੁਰੂ ਨਾਨਕ ਸਾਹਿਬ ਨੇ ਹੱਥਾਂ ਦੇ ਨਾਲ ਖੇਤੀ ਕੀਤੀ ਸੀਗੀ ਨਨਕਾਣਾ ਸਾਹਿਬ ਉੱਥੇ ਦਰਸ਼ਨ ਕਰ ਸਕਦੇ ਹੋ ਇਹ ਸਾਡਾ ਹੱਜ ਹੈ ਇਹ ਸਾਡਾ ਮੱਕਾ ਮਦੀਨ ਹੈ ਸਾਨੂੰ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਉੱਥੇ ਜਾਂਦੇ ਹਾਂ ਸੋ ਗੁਰੂ ਨਾਨਕ ਸਾਹਿਬ ਦਾ ਜਨਮ 1469 ਦੇ ਵਿਚ ਲਾਹੌਰ ਦੇ ਕੋਲੇ ਜਿਹੜਾ ਨਨਕਾਣਾ ਸਾਹਿਬ ਹੈ ਰਾਏ ਭਾਉ ਦੀ ਤਲਵੰਡੀ ਉੱਥੇ ਹੋਇਆ ਸੀ ਪਾਕਿਸਤਾਨ ਦੇ ਵਿਚ ਤੇ 70 ਸਾਲ ਉਹ ਇਸ ਸੰਸਾਰ ਦੇ ਵਿਚ ਮਨੁੱਖੀ ਸਰੀਰ ਦੇ ਵਿਚ ਰਹੇ ਤੇ 1539 ਦੇ ਵਿਚ ਉਨ੍ਹਾਂ ਦੀ ਡੈਥ ਹੋਈ ਸੀ ਉਨ੍ਹਾਂ ਨੇ ਆਪਣੇ ਹੱਥਾਂ ਦੇ ਨਾਲ ਕਰਤਾਰਪੁਰ ਦੋ ਨੇ ਇੱਕ ਸਾਡੇ ਇੰਡੀਆ ਚ ਪੰਜਾਬ ਚ ਹੈ ਇੱਕ ਪਾਕਿਸਤਾਨ ਚ ਜਿਹੜਾ ਪਾਕਿਸਤਾਨ ਦੇ ਵਿਚ ਹੈ ਉੱਥੇ ਹੱਥਾਂ ਦੇ ਨਾਲ ਖੇਤੀਬਾੜੀ ਕੀਤੀ ਸੀਗੀ ਤੇ ਉੱਥੇ ਆਪਣੀ ਲਾਈਫ ਬਤੀਤ ਕੀਤੀ ਸੀ ਜਿੱਥੇ ਤੱਕ ਗੁਰੂ ਨਾਨਕ ਸਾਹਿਬ ਦੇ ਫਾਦਰ ਸਾਹਿਬ ਦਾ ਨਾਂ ਹੈ ਮਹਿਤਾ ਕਾਲੂ ਸੀ ਹਿੰਦੂ ਖੱਤਰੀ ਸੀਗੇ ਬੇਦੀ ਕਹਿੰਦੇ ਨੇ ਜਾਤ ਦੇ ਤੇ ਉਹ ਤਲਵੰਡੀ ਦੇ ਵਿਚ ਪਟਵਾਰੀ ਦਾ ਕੰਮ ਕਰਦੇ ਸੀ ਮਾਤਾ ਦਾ ਨਾਂ ਤ੍ਰਿਪਤਾ ਜੀ ਸੀ ਵਾਈਫ ਮਾਤਾ ਸੁਲੱਖਣੀ ਸੀਗੀ ਸ੍ਰੀ ਚੰਦ ਤੇ ਲਖਮੀ ਦਾਸ ਦੋ ਪੁੱਤਰ ਸੀ ਸਿਸਟਰ ਬੇਬੇ ਨਾਨਕੀ ਸੀ, 5 ਸਾਲ ਉਹਨਾਂ ਤੋਂ ਵੱਡੀ ਸੀ, ਬੜਾ ਪਿਆਰ ਕਰਦੀ ਸੀ। ਉਹਨਾਂ ਨੂੰ ਪਤਾ ਸੀ ਵੀ ਜਿਹੜਾ ਮੇਰਾ ਛੋਟਾ ਭਰਾ ਨਾਨਕ ਹੈ ਨਾ, ਇਹ ਆਮ ਬੱਚਾ ਨਹੀਂ ਹੈ, ਇਹ ਆਮ ਭਰਾ ਨਹੀਂ ਹੈ, ਇਹਦੇ ਉੱਤੇ ਤਾਂ ਇਸ ਦੇ ਉੱਤੇ ਤਾਂ ਪਰਮਾਤਮਾ ਦੀ ਬਖਸ਼ਿਸ਼ ਹੈ, ਇਹ ਪਰਮਾਤਮਾ ਦਾ ਰੂਪ ਹੈ। ਉਹਨੂੰ ਪਤਾ ਸੀ, ਜਦੋਂ ਕਿ ਮਾਂ ਤੇ ਪਿਓ ਨੂੰ ਨਹੀਂ ਪਤਾ ਲੱਗਿਆ, ਬੜੇ ਬਾਅਦ ਸਮਝ ਲੱਗੇ। ਇਸ ਕਰਕੇ ਬੇਬੇ ਨਾਨਕੀ ਦਾ, ਗੁਰੂ ਨਾਨਕ ਸਾਹਿਬ ਦੀ ਜਿੰਨੀ ਵੀ ਰੂਹਾਨੀਅਤ ਆਉਂਦੀ ਹੈ, ਉਹਦੇ ਵਿੱਚ ਵੱਡਾ ਯੋਗਦਾਨ ਬੇਬੇ ਨਾਨਕੀ ਦਾ ਵੀ ਰਿਹਾ। ਹੁਣ ਮੈਂ ਥੋੜਾ ਜਿਹਾ ਕੰਪੇਅਰ ਕਰ ਦਿੰਦਾ ਬਾਕੀ ਧਰਮਾਂ ਦੇ ਨਾਲ ਤੇ ਸਿੱਖ ਧਰਮ ਨੂੰ ਜਾਂ ਗੁਰੂ ਨਾਨਕ ਸਾਹਿਬ ਨੂੰ। ਦੇਖੋ, ਜਿਵੇਂ ਇਸਲਾਮ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਵਿੱਚ ਜਿਹੜੇ ਉਹਨਾਂ ਦੇ ਫਾਊਂਡਰ ਹੋਏ ਨੇ, ਉਹਨਾਂ ਨੂੰ ਹਜ਼ਰਤ ਮੁਹੰਮਦ ਸਾਹਿਬ ਕਿਹਾ ਜਾਂਦਾ ਹੈ। ਜਿਹੜੇ ਕ੍ਰਿਸਚਨ ਲੋਕ ਨੇ, ਉਹਨਾਂ ਦੇ ਜਿਹੜਾ ਫਾਊਂਡਰ ਸੀ, ਜਿੱਥੋਂ ਕ੍ਰਿਸਚਨ ਧਰਮ ਪੈਦਾ ਹੋਇਆ, ਉਹਨਾਂ ਨੂੰ ਜੀਸਸ ਕ੍ਰਾਈਸਟ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਹੀ ਜੈਨ ਧਰਮ, ਜਿਹੜੇ ਮੂੰਹ ਤੇ ਪੱਟੀ ਬੰਨਦੇ ਨੇ, ਜੈਨੀਆਂ ਦਾ ਜਿਹੜਾ ਫਾਊਂਡਰ ਸੀਗਾ ਉਹ ਲਾਰਡ ਮਹਾਵੀਰ ਹੋਏ ਨੇ। ਇਸੇ ਤਰ੍ਹਾਂ ਹੀ ਬੁੱਧ ਧਰਮ, ਜਿਹੜਾ ਕਿ ਜਪਾਨ ਦੇ ਵਿੱਚ ਬੜਾ ਪਾਪੂਲਰ ਹੈ, ਥਾਈਲੈਂਡ ਚ ਪਾਪੂਲਰ ਹੈ, ਇੰਡੀਆ ਦੇ ਵਿੱਚ ਕੁਝ ਪੋਰਸ਼ਨ ਦੇ ਬੁੱਧ ਧਰਮ ਦਾ ਹੈਗੀ ਬੜੀ ਮਾਨਤਾ ਹੈਗੀ, ਲੋਕ ਮੰਨਦੇ ਨੇ। ਉਹਨਾਂ ਦੇ ਜਿਹੜੇ ਫਾਊਂਡਰ ਸੀਗੇ ਉਹ ਮਹਾਤਮਾ ਬੁੱਧ ਹੋਏ ਸੀਗੇ। ਇਸੇ ਤਰ੍ਹਾਂ ਹੀ ਸਿੱਖ ਧਰਮ ਦੇ ਵਿੱਚ ਜਿਹੜੇ ਲੋਕ ਹੁਣ ਅੱਜ ਕੱਲ੍ਹ ਸਿੱਖੀ ਨੂੰ ਮੰਨਦੇ ਨੇ, ਉਹਨਾਂ ਦਾ ਜਿਹੜਾ ਫਾਊਂਡਰ ਹੈ, ਜਿਹੜਾ ਪਹਿਲਾ ਗੁਰੂ ਹੈ, ਉਹ ਸ੍ਰੀ ਗੁਰੂ ਨਾਨਕ ਦੇਵ ਜੀ ਸਨ। ਸੋ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਸਿੱਖਾਂ ਦੇ ਪਹਿਲੇ ਫਾਊਂਡਰ ਨੇ, ਹਜ਼ਰਤ ਮੁਹੰਮਦ ਇਸਲਾਮ ਦੇ ਨੇ, ਜੀਸਸ ਕ੍ਰਾਈਸਟ ਕ੍ਰਿਸਚੈਨਿਟੀ ਦੇ ਨੇ, ਲਾਰਡ ਮਹਾਵੀਰ ਜੈਨ ਧਰਮ ਦੇ ਨੇ। ਇਸੇ ਤਰ੍ਹਾਂ ਹੀ ਜੇ ਅਸੀਂ ਗੱਲ ਕਰੀਏ ਬੁੱਕਸ ਦੀ, ਪਵਿੱਤਰ ਗ੍ਰੰਥਾਂ ਦੀ, ਹੋਲੀ ਬੁੱਕ ਕਹਿ ਲਓ ਸ਼ਰਧਾ ਦੇ ਨਾਲ, ਜਿਵੇਂ ਕ੍ਰਿਸਚੀਅਨ ਲੋਕਾਂ ਦੀ ਜਿਹੜੀ ਹੋਲੀ ਬੁੱਕ ਹੈ ਉਹ ਬਾਈਬਲ ਹੈ, ਨਿਊ ਟੈਸਟਾਮੈਂਟ ਤੇ ਓਲਡ ਟੈਸਟਾਮੈਂਟ, ਇਸੇ ਤਰ੍ਹਾਂ ਹੀ ਮੁਸਲਿਮ ਲੋਕਾਂ ਦੀ ਜਿਹੜੀ ਹੋਲੀ ਬੁੱਕ ਹੈ ਉਹਨੂੰ ਕੁਰਾਨ ਮਜੀਦ ਕਹਿੰਦੇ ਨੇ, ਕੁਰਾਨ ਸ਼ਰੀਫ ਕਹਿੰਦੇ ਨੇ। ਹਿੰਦੂ ਧਰਮ ਦੇ ਲੋਕ, ਹਿੰਦੂ ਨੇ ਸਭ ਤੋਂ ਪੁਰਾਣੇ, ਉਹਨਾਂ ਦੀ ਜਿਹੜੀ ਪਵਿੱਤਰ ਬੁੱਕ ਹੈ ਉਹਨੂੰ ਭਾਗਵਤ ਗੀਤਾ ਕਹਿੰਦੇ ਨੇ ਜਾਂ ਰਮਾਇਣ ਕਹਿ ਸਕਦੇ ਹਾਂ। ਇਸੇ ਤਰ੍ਹਾਂ ਹੀ ਜਿਹੜੇ ਸਿੱਖ ਧਰਮ ਦੇ ਵਿੱਚ ਉਹਨਾਂ ਦੀ ਜਿਹੜੀ ਪਵਿੱਤਰ ਗ੍ਰੰਥ ਹੈ, ਹੋਲੀ ਬੁੱਕ ਹੈ, ਉਹਨਾਂ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਾਂ। ਇੱਕ ਤੇ ਹੋ ਗਈ ਆਪਣੀ ਬੁੱਕਸ ਦੇ ਬਾਰੇ ਗੱਲ, ਧਰਮ ਗ੍ਰੰਥ ਦੇ ਬਾਰੇ ਗੱਲ। ਦੇਖ ਲਓ, ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਨਾ, ਉਹਦੀ ਜਿਹੜੀ ਸਿਰਜਣਾ ਹੈ ਉਹ ਗੁਰੂ ਨਾਨਕ ਸਾਹਿਬ ਨੇ ਨਹੀਂ ਕੀਤੀ ਸੀ, ਉਹ ਤਾਂ ਪਹਿਲੇ ਗੁਰੂ ਸੀ। ਲੇਕਿਨ ਸਿੱਖ ਧਰਮ ਦੇ ਵਿੱਚ ਜਿਹੜੀ ਗੱਦੀ ਚੱਲਦੀ ਗਈ, ਉਹਦੇ ਵਿੱਚ ਜਿਹੜੇ ਪੰਜਵੀਂ ਗੱਦੀ ਦੇ ਮਾਲਕ ਸੀਗੇ, ਪੰਜਵੀਂ ਪਾਤਸ਼ਾਹੀ, ਉਹਨਾਂ ਦਾ ਨਾਂ ਸੀ ਸ੍ਰੀ ਗੁਰੂ ਅਰਜਨ ਦੇਵ ਜੀ। ਉਹਨਾਂ ਨੇ ਜਿੰਨੇ ਵੀ ਸੰਤ ਸੀਗੇ, ਉਹਨਾਂ ਤੋਂ ਪਹਿਲਾਂ ਪੂਰਨ ਗੁਰੂ ਹੋਏ ਨੇ, ਉਹਨਾਂ ਨੂੰ ਤੇ ਪਲੱਸ ਜਿੰਨੇ ਵੀ ਉਸ ਸਮੇਂ ਦੇ ਸੰਤ ਪੈਗੰਬਰ ਹੋਏ ਨੇ, ਉਹਨਾਂ ਦੀ ਟੋਟਲ ਬਾਣੀ ਨੂੰ ਜਾ ਕੇ ਇਕੱਠਾ ਕੀਤਾ ਤੇ ਟੋਟਲ ਬਾਣੀ ਨੂੰ ਉਸ ਕਿਤਾਬ ਦੇ ਵਿੱਚ, ਉਸ ਗ੍ਰੰਥ ਦੇ ਵਿੱਚ, ਉਸ ਹੋਲੀ ਬੁੱਕ ਦੇ ਵਿੱਚ ਦਰਜ ਕਰ ਦਿੱਤਾ, ਜਿਹਨੂੰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਾਂ। ਦੇਖ ਲਓ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1430 ਪੰਨੇ ਨੇ, 1430 ਪੰਨਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਹੈ। ਜਿਵੇਂ ਕੁਰਾਨ ਸ਼ਰੀਫ ਦੇ ਵਿੱਚ ਜਦੋਂ ਕੁਰਾਨ ਮਜੀਦ ਪੜ੍ਹਦੇ 604 ਪੇਜਿਸ ਨੇ, ਪੰਨੇ ਨੇ, ਗੀਤਾ ਦੇ 18 ਅਧਿਆਏ ਨੇ, ਕੁਰਾਨ ਸ਼ਰੀਫ ਦੇ 30 ਚੈਪਟਰ ਨੇ। ਇਸੇ ਤਰ੍ਹਾਂ ਹੀ ਜਿਹੜਾ ਸਾਡਾ ਗੁਰੂ ਗ੍ਰੰਥ ਸਾਹਿਬ ਹੈ, ਇਹਦੇ ਵਿੱਚ 6 ਗੁਰੂ, 15 ਸੰਤਾਂ ਭਗਤਾਂ ਦੇ ਭੱਟਾਂ ਦੀ ਬਾਣੀ ਦਰਜ ਹੈ। ਹੁਣ ਮੈਂ ਇੰਨੀ ਡਿਟੇਲ ਚ ਨਹੀਂ ਜਾਂਦਾ ਵੀ ਕਿਹੜੇ ਕਿਹੜੇ ਸੰਤ ਨੇ, ਕਬੀਰ ਸਾਹਿਬ ਕਹਿ ਲਓ, ਰਵਿਦਾਸ ਕਹਿ ਲਓ, ਰਾਮਦੇਵ ਕਹਿ ਲਓ, ਪੀਪਾ ਸਾਹਿਬ ਕਹਿ ਲਓ, ਇਹ ਜਿਹੜੇ ਵੀ ਉਸ ਸਮੇਂ ਦੇ ਗੁਰੂ ਹੋਏ ਸੀਗੇ, ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਬਾਣੀ ਨੂੰ ਦਰਜ ਕੀਤਾ ਸੀ। ਜਿਸ ਤਰ੍ਹਾਂ ਕੁਰਾਨ ਸ਼ਰੀਫ ਦੇ ਵਿੱਚ 666 ਸੀਗੇ, 666 ਆਇਤਾਂ ਨੇ, ਸਲੋਕ ਕਹਿ ਲਓ, ਉਰਦੂ ਚ ਆਇਤਾਂ ਕਹਿੰਦੇ ਨੇ, ਉਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਕਿਉਂਕਿ ਕੰਪੈਰੇਟਿਵ ਮੈਨੇ ਰਿਲੀਜੀਅਸ ਸਟੱਡੀ ਕੀਤੀ ਵੀ ਹੈ, ਤਾਂ ਤੁਹਾਨੂੰ ਦੱਸ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 5894 5894 ਸਲੋਕ ਆਉਂਦੇ ਨੇ, ਸ਼ਬਦ ਆਉਂਦੇ ਨੇ ਜਾਂ ਆਇਤਾਂ ਕਹਿ ਲਓ। ਇਹਦੇ ਵਿੱਚ ਸਿਰਫ ਇੰਨੇ ਸਲੋਕਾਂ ਦੇ ਵਿੱਚ 974 ਸਿਰਫ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਲੋਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ। ਗੁਰੂ ਗ੍ਰੰਥ ਸਾਹਿਬ ਸ਼ੁਰੂ ਕਿੱਥੋਂ ਹੁੰਦਾ ਬੁੱਕ, ਹੋਲੀ ਬੁੱਕ, ਤੇ ਐਂਡ ਕਿੱਥੋਂ ਹੁੰਦੀ ਹੈ? ਪਹਿਲੀ ਬੁੱਕ ਜਿਹੜੀ ਪਹਿਲੀ ਸ਼ੁਰੂ ਹੁੰਦਾ ਗੁਰੂ ਗ੍ਰੰਥ ਸਾਹਿਬ ਦਾ ਪੰਨਾ ਖੋਲੋਗੇ, ਉਹ ਜਪਜੀ ਸਾਹਿਬ ਦਾ, ਜਿਹੜਾ ਕਿ ਗੁਰੂ ਨਾਨਕ ਸਾਹਿਬ ਨੇ ਲਿਖਿਆ ਸੀਗਾ, ਜਿਹਦੇ ਵਿੱਚ ਮੂਲ ਮੰਤਰ ਤੋਂ ਸ਼ੁਰੂ ਹੋ ਕੇ 38 ਪੌੜੀਆਂ ਨੇ, ਤੇ ਐਂਡ ਵੀ ਜਪਜੀ ਹੁੰਦਾ ਸੀ। ਪਰ ਦੋਨੇ ਗੱਲਾਂ ਕਨਫਿਊਜ਼ ਹੁੰਦੀਆਂ ਸੀ ਵੀ ਜਪਜੀ ਕਿਹਦੀ ਹੈ ਤੇ ਜਾਪ ਕਿਹਦਾ, ਇਸ ਕਰਕੇ ਥੋੜਾ ਜਿਹਾ ਫਰਕ ਪਾਤਾ, ਸ਼ੁਰੂ ਜਪਜੀ ਕਹਿਣ ਲੱਗੇ ਤੇ ਬਾਅਦ ਦੇ ਵਿੱਚ ਐਂਡ ਵਾਲੇ ਨੂੰ ਜਾਪ ਸਾਹਿਬ ਕਹਿਣ ਲੱਗੇ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਅਖੀਰਲੇ ਸ਼ਬਦ ਨੇ। ਦੇਖ ਲਓ, ਜਿਸ ਤਰ੍ਹਾਂ इस्लाम दे विच हर मुस्लिम पांच बार दिन विच नमाज पढ़दा है। पांच बार ਉਹ ਨਮਾਜ਼ ਪੜ੍ਹਦਾ, ਉਹਦੇ ਵੱਖ ਵੱਖ ਟਾਈਮ ਨੇ, ਕੋਈ ਸਵੇਰੇ ਹੈ, ਫਿਰ ਬ੍ਰੇਕਫਾਸਟ ਹੈ, ਕੋਈ ਲੰਚ ਤੋਂ ਹੈ, ਫਿਰ ਈਵਨਿੰਗ ਹੈ, ਫਿਰ ਰਾਤ ਨੂੰ ਹੈ, ਫਿਰ ਸੌਣ ਵੇਲੇ ਹੈ। ਇਸੇ ਤਰ੍ਹਾਂ ਹੀ ਸਿੱਖ ਧਰਮ ਦੇ ਵਿੱਚ ਪੰਜ ਬਾਣੀਆਂ ਨੇ, ਉਹਨੂੰ ਹਰੇਕ ਸਿੱਖ ਦਾ ਫਰਜ਼ ਬਣਦਾ ਕਿ ਤਿੰਨ ਵਾਰ ਜ਼ਰੂਰ ਪੜ੍ਹੇਦੇ ਨੇ। ਸਵੇਰੇ ਜਿਵੇਂ ਹੈਗਾ ਆਪਣਾ ਫਾਰ ਐਗਜ਼ਾਮਪਲ ਜਪਜੀ ਸਾਹਿਬ ਪੜ੍ਹਦੇ ਹਾਂ ਆਪਾਂ, ਹੈਂਜੀ, ਅਤੇ ਈਵਨਿੰਗ ਦੇ ਵਿੱਚ ਰਹਿ ਰਹਾਸ ਕਰਦੇ ਹਾਂ, ਕੀਰਤਨ ਸੋਹਲਾ ਰਾਤ ਵੇਲੇ ਪੜ੍ਹਿਆ ਜਾਂਦਾ। ਸੋ ਗੱਲ ਕੀ ਕਿ ਇਹਨਾਂ ਸਾਰੇ ਧਰਮਾਂ ਦੇ ਵਿੱਚ ਜਿਹੜੀ ਰੂਹਾਨੀਅਤ ਹੈ ਇਹ ਕੌਮਨ ਹੁੰਦੀ ਹੈ, ਕਿਉਂਕਿ ਜਿਹੜੇ ਵੀ ਗੁਰੂ ਸਹਿਬਾਨ, ਮੁਰਸ਼ਦ, ਕਾਮਲ ਮੁਰਸ਼ਦ, ਪੀਰ ਪੈਗੰਬਰ, ਰਿਸ਼ੀ ਮੁਨੀ ਆਏ, ਉਹਨਾਂ ਦਾ ਸਾਨੂੰ ਸਮਝਾਉਣ ਦਾ ਸਿਰਫ ਇੱਕੋ ਤੇ ਇੱਕੋ ਪਰਪਸ ਸੀ ਕਿ ਸਾਨੂੰ ਇਸ ਦੁਨੀਆਂ ਦੇ ਗੰਦ ਮਨ ਚੋਂ ਕੱਢ ਕੇ ਸਾਡੀ ਜ਼ਿੰਦਗੀ ਦਾ ਅਸਲੀ ਉਦੇਸ਼ ਕੀ ਹੈ, ਅਸੀਂ ਇਸ ਦੁਨੀਆਂ 'ਚ ਲੈਣ ਕੀ ਆਏ ਹਾਂ ਅਤੇ ਉਹਨੂੰ ਕਿਵੇਂ ਪ੍ਰਾਪਤ ਕਰਨਾ ਹੈ। ਇਹ ਰੂਹਾਨੀਅਤ ਦੀ ਗੱਲ ਹੈ, ਇਹ ਅੰਦਰ ਦੀ ਗੱਲ ਹੈ, ਇਹ ਖੇਡ ਹੈ ਸਾਰੇ ਅੰਦਰ ਦੀ। ਇਹ ਗੱਲ ਨਹੀਂ ਮੰਦਰ ਮਸਜਿਦ ਦੀ, ਇਹ ਗੱਲ ਨਹੀਂ ਮਸਜਿਦ ਮੰਦਰ ਦੀ, ਇਹ ਖੇਡ ਹੈ ਸਾਰੀ ਅੰਦਰ ਦੀ। ਬਾਹਰਲੀਆਂ ਗੱਲਾਂ ਜਿਹੜੇ ਪੂਰਨ ਸੰਤ ਹੋਏ ਨੇ ਉਹਨਾਂ ਨੇ ਨਹੀਂ ਸਮਝਾਇਆ ਕਿ ਮੋਮਬੱਤੀਆਂ ਜਗਾਓ, ਧੂਫਾਂ ਜਗਾਓ, ਵਰਤ ਰੱਖੋ, ਪਹਾੜਾਂ ਤੇ ਜਾਓ, ਪਾਣੀਆਂ ਤੋਂ, ਉਹ ਕਹਿੰਦੇ ਅੰਦਰ ਵੜੋ। ਵੈਨ ਯੂ ਗੋ ਵਿਦ ਇਨ, ਉਲਟਾ ਕੂਆਂ ਗਗਨ ਮੇਂ ਤਿਸਮੇ ਜਰੇ ਚਿਰਾਗ, ਬਿਨਾਂ ਰੋਗਨ ਬਿਨ ਬਾਤੀ, ਛੇ ਰੁੱਤ ਬਾਰਾਂ ਮਾਹ ਜਰਤੇ ਦਿਨ ਰਾਤੀ। ਪਲਟੂ ਸਾਹਿਬ ਯੂਪੀ ਦੇ ਵਿੱਚ ਉੱਚ ਕੋਟੀ ਦੇ ਸੰਤ ਹੋਏ ਨੇ, ਮੈਂ ਉਹਨਾਂ ਦੇ ਟੋਪਿਕ ਦੇ ਉੱਤੇ PhD ਕੀਤੀ ਸੀਗੀ। ਸੋ ਉਹਨਾਂ ਨੇ ਬੜੀ ਸਪਸ਼ਟ ਗੱਲ ਕੀਤੀ ਸੀ, ਦੁਕਾਨਦਾਰੀ ਦਾ ਕੰਮ ਕਰਦੇ ਸੀ, ਇਹ ਵੀ ਫੱਟਾ ਨਹੀਂ ਹੈ ਵੀ ਜਿਹੜਾ ਕੋਈ ਪੂਰਨ ਸੰਤ ਹੋਊਗਾ ਉਹਦੇ ਚਿੱਟੇ ਕੱਪੜੇ ਪਾਏ ਹੋਣਗੇ, ਪੀਲੇ ਪਾਏ ਹੋਣਗੇ, ਉਹ ਖੇਤੀ ਕਰਦਾ ਹੋਊਗਾ, ਕੁਛ ਵੀ ਕਰੋ ਕੰਮ, ਤੁਸੀਂ ਆਪਣੀ ਜ਼ਿੰਦਗੀ ਜਿਉਣ ਦੇ ਲਈ ਕਰੋ, ਪਰ ਅੰਦਰ ਲਾਲ ਤੁਸੀਂ ਮਿਹਨਤ ਕਰਦੇ ਹੋ, ਹਾਕਾ ਲਾਲ ਦੀ ਕਮਾਈ ਕਰਕੇ ਲੋੜਵੰਦਾਂ ਨੂੰ ਵੰਡਦੇ ਹੋ, ਉਹ ਸੰਤ ਕਹਾਉਂਦਾ। ਜੋ ਕੁਛ ਉਹ ਉਪਦੇਸ਼ ਕਰਦਾ ਉਹਦੇ ਉੱਤੇ ਆਪ ਇੰਪਲੀਮੈਂਟ ਕਰਦਾ। ਉਹਨਾਂ ਨੇ ਕਿਹਾ ਸੀ ਉਲਟਾ ਕੂਆਂ ਗਗਨ ਮੇਂ ਤਿਸਮੇ ਜਰੇ ਚਿਰਾਗ, ਵੀ ਜਿਹੜਾ ਸਾਡਾ ਸਿਰ ਹੈ ਨਾ, ਦੇਖੋ ਇਹ ਐਂ ਬੰਦ ਹੈ ਨਾ, ਤੇ ਜਿਹੜਾ ਸਾਡਾ ਰੂਹਾਨੀਅਤ ਜਿਹੜਾ ਸੋਰੀ ਉਲਟਾ ਇੰਜ ਹੈ, ਜਿਹੜਾ ਖੂਹ ਹੁੰਦਾ ਉਹ ਇੰਜ ਹੁੰਦਾ, ਇਹ ਸਾਡਾ ਸਿਰ ਪੁੱਠਾ, ਇਹਦੇ ਵਿੱਚ ਇੱਕ ਜੋਤ ਜਾਗ ਰਹੀ ਹੈ। ਉਲਟਾ ਕੂਆਂ ਗਗਨ ਮੇਂ, ਇਹਦੇ ਗਗਨ ਦੇ ਵਿੱਚ ਉਲਟਾ ਖੂਹ ਹੈ, ਇਹਦੇ ਵਿੱਚ ਤਿਸਮੇ ਜਰੇ ਚਿਰਾਗ, ਇਹਦੇ ਵਿੱਚ ਇੱਕ ਦੀਵਾ ਜਲਦਾ, ਤਿਸਮੇ ਜਰੇ ਚਿਰਾਗ ਬਿਨਾਂ ਰੋਗਨ ਬਿਨ ਬਾਤੀ, ਉਹ ਜਿਹੜਾ ਦੀਵਾ ਜਲ ਰਿਹਾ ਨਾ ਸਾਡੇ ਅੰਦਰ, ਇਹ ਦੀਵਾ ਕੈਂਡਲ ਕਹਿ ਲਓ, ਦੀਵਾ ਕਹਿ ਲਓ, ਲਾਈਟ ਕਹਿ ਲਓ, ਦਿਵ ਚਕਸ਼ੂ ਕਹਿ ਲਓ, ਉਹਨੂੰ ਨਾ ਕਿਸੇ ਬੱਤੀ ਦੀ ਲੋੜ ਹੈ ਨਾ ਘੀ ਦੀ ਲੋੜ ਹੈ, ਕਿਉਂਕਿ ਜਿੰਨੀਆਂ ਵੀ ਜੋਤਾਂ ਆਪਾਂ ਬਾਹਰ ਜਗਾਉਂਦੇ ਹਾਂ ਉਹਨੂੰ ਦੀਏ ਆਪਣੂੰ ਦੀਆ ਸਲਾਈ ਦੀ ਵੀ ਲੋੜ ਹੈ, ਬੱਤੀ ਦੀ ਵੀ ਲੋੜ ਹੈ, ਘੀ ਦੀ ਵੀ ਲੋੜ ਹੈ, ਪਰ ਰਿਸ਼ੀ ਮੁਨੀਆਂ ਨੇ, ਪੀਰ ਪੈਗੰਬਰਾਂ ਨੇ, ਗੁਰੂ ਸਾਹਿਬਾਂ ਨੇ ਸਮਝਾਇਆ ਵੀ ਇਸ ਜੋਤ ਦੇ ਦਰਸ਼ਨ ਕਰੋ। ਉਹਨੂੰ ਸਮਝਾਉਣ ਲਈ ਅਲੱਗ ਜੋਤ ਕਿਹੋ ਜਿਹੀ ਹੈ, ਫਿਰ ਉਹਨਾਂ ਨੇ ਦੱਸਿਆ ਵੀ ਜੋਤ ਬਣਾ ਕੇ ਦੱਸੀ ਵੀ ਇਸ ਤਰ੍ਹਾਂ ਦੀ ਜੋਤ ਹੈ ਬਾਹਰਲੀ, ਅਸੀਂ ਬਾਹਰਲੀਆਂ ਗੱਲਾਂ ਚ ਲੱਗ ਗਏ, ਅੰਦਰ ਅਸੀਂ ਜੋਤ ਦੇ ਦਰਸ਼ਨ ਨਹੀਂ ਕਰਦੇ। ਤਿਸਮੇ ਜਰੇ ਚਿਰਾਗ ਬਿਨਾਂ ਰੋਗਨ ਬਿਨ ਬਾਤੀ, ਛੇ ਰੁੱਤ ਬਾਰਾਂ ਮਾਹ ਜਰਤੇ ਦਿਨ ਰਾਤੀ, ਉਹ ਸਦਾ ਤੋਂ ਇਹ ਜੋਤ ਜਗਦੀ ਆ ਰਹੀ ਹੈ। ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਵੀ ਇਹੀ ਕਿਹਾ ਸੀਗਾ ਕਿ ਤੁਸੀਂ ਅੰਦਰ ਵੜਨਾ, ਉਹ ਕਿਤੇ ਬਾਹਰਲੀਆਂ ਗੱਲਾਂ ਸਮਝਾਉਣ ਲਈ ਕਹਿੰਦੇ ਨੇ, ਪਰ ਅਸੀਂ ਬਾਹਰਲੀਆਂ ਗੱਲਾਂ ਜਿਹੜੀਆਂ ਐਗਜ਼ਾਮਪਲਾਂ ਦਿੰਦੇ ਨੇ ਉਸੇ ਨੂੰ ਫੜ ਲੈਂਦੇ ਹਾਂ। ਜਿਹੜੀ ਮੂਲ ਹੈ, ਜਿਵੇਂ ਤਲਵਾਰ ਦੇ ਵਿੱਚ ਵੈਲਿਊ ਜਿਹੜੀ ਮਿਆਨ ਦੀ ਨਹੀਂ, ਤਲਵਾਰ ਦੀ ਹੈ। ਤਲਵਾਰ ਨੂੰ ਅਸੀਂ ਛੱਡ ਦਿੰਦੇ ਹਾਂ, ਮਿਆਨ ਅਸੀਂ ਵਧੀਆ ਲਿਆਉਂਦੇ ਹਾਂ। ਜਦੋਂ ਅਸੀਂ ਜੁਲਰੀ ਵਾਲੀ ਦੁਕਾਨ ਤੇ ਜਾਂਦੇ ਹਾਂ, ਸੁਨਿਆਰੇ ਦੀ ਦੁਕਾਨ ਤੇ ਜਾਂਦੇ ਹਾਂ, ਗਹਿਣਾ ਖਰੀਦਦੇ ਹਾਂ, ਅਸੀਂ ਕਹਿੰਦੇ ਡੱਬਾ ਸਾਨੂੰ ਵਧੀਆ ਦੀ, ਡੱਬਾ ਦੇਖ ਕੇ ਅਸੀਂ ਕਹਿੰਦੇ ਅੱਜ ਵਧੀਆ ਮਹਿੰਗਾ ਸੋਹਣਾ ਹੋਊਗਾ, ਵਧੀਆ ਗਹਿਣਾ ਹੋਊਗਾ, ਪਰ ਡੱਬੇ ਦੀ ਕੀਮਤ ਨਹੀਂ, ਕੀਮਤ ਹੈਗੀ ਗਹਿਣੇ ਦੀ। ਉਸੇ ਤਰ੍ਹਾਂ ਜੇ ਸਾਡਾ ਸਰੀਰ ਹੈ ਨਾ, ਆਹ ਜਿਹਦੇ ਅਸੀਂ ਲਿਪਸਟਿਕਾਂ ਲਾਉਂਦੇ ਹਾਂ, ਪਾਊਡਰ ਲਾਉਂਦੇ ਹਾਂ, ਦਾੜੀ ਕਹਿੰਦੇ ਕੇਸ ਬਣਾਉਂਦੇ ਹਾਂ, ਕੁਛ ਕਰਦੇ ਹਾਂ, ਬੜੇ ਬੋਟੈਕਸ ਕਰਾਉਂਦੇ ਹਾਂ, ਇਹਦਾ ਕੋਈ ਕੀਮਤ ਨਹੀਂ ਹੈ। ਰਾਦਰ ਮੈਂ ਤਾਂ ਇਹ ਕਹਿੰਦਾ ਵੀ ਸਾਡਾ, ਅਸੀਂ ਦੋ ਤਰ੍ਹਾਂ ਦੇ ਹਾਂ, ਅਸੀਂ ਮਨੁੱਖ ਹਾਂ, ਹਿਊਮਨ ਬੀਂਗ ਹੈ ਕਿ ਜਾਨਵਰ ਨੇ, ਸਾਡੇ ਨਾਲੋਂ ਸਾਡਾ ਜਿਹੜਾ ਸਰੀਰ ਹੈ ਨਾ ਜਾਨਵਰਾਂ ਦਾ ਵਧੀਆ, ਕਿਉਂਕਿ ਜਾਨਵਰ ਜਦੋਂ ਮਰ ਜਾਂਦੇ ਨੇ ਉਹਨਾਂ ਦੇ ਸਰੀਰ ਦੀਆਂ ਜੁੱਤੀਆਂ ਬਣਦੀਆਂ, ਬੈਲਟ ਬਣਦੀਆਂ, ਪਰਸ ਬਣਦੇ ਨੇ, ਜਦੋਂ ਅਸੀਂ ਮਰ ਜਾਂਦੇ ਹਾਂ ਜਾਂ ਸਾਨੂੰ ਅੱਗ ਦੇ ਹਵਾਲੇ ਕਰ ਦਿੰਦੇ ਆ, ਮਿੱਟੀ ਦੇ ਬਣਾ ਕੇ ਦਿਖਾਓ ਵੀ ਇਹਦੀ ਕੁਛ ਅਸੀਂ ਚੀਜ਼ ਬਣਾਈਏ, ਕੋਈ ਟੁੱਤ ਬਰਸ਼ ਹੀ ਬਣਾ ਲਈਏ, ਨਹੀਂ, ਸਾਡੇ ਨਾਲ ਤਾਂ ਜਾਨਵਰ ਚੰਗੇ ਨੇ। ਸੋ ਇਸ ਕਰਕੇ ਸਾਨੂੰ ਪੀਰ ਪੈਗੰਬਰ, ਰਿਸ਼ੀ ਮੁਨੀ, ਗੁਰੂ ਸਾਹਿਬਾਨ ਨੇ ਸਮਝਾਇਆ ਕਿ ਇਹ ਸਰੀਰ ਦੀ ਵੈਲਿਊ ਹੈ, ਇਹਦੇ ਅੰਦਰ ਇੱਕ ਜੋਤ ਜਾਗ ਰਹੀ ਹੈ, ਇਹਦੇ ਵਿੱਚ ਪਰਮਾਤਮਾ ਦੀ ਜੋਤ ਹੈ, ਇਹਦੇ ਵਿੱਚ ਪਰਮਾਤਮਾ ਖੁਦ ਰਹਿੰਦਾ। ਇਸੇ ਕਰਕੇ ਕਿਹਾ ਜਾਂਦਾ ਕਿ ਵੀ ਆਰ ਦਾ ਪੋਟੈਂਸ਼ੀਅਲ ਗੋਡ, ਜਿਹਨੇ ਪ੍ਰਗਟ ਕਰ ਲਿਆ ਉਹ ਗੋਡ ਬਣ ਜੂਗਾ, ਤੇ ਜਿਹਨੇ ਪ੍ਰਗਟ ਨਹੀਂ ਕੀਤਾ, ਸੁੱਤੇ ਹੀ ਆਈ ਸੀ, ਸੁੱਤੇ ਚਲੇ ਗਏ, ਸਕੂਲ ਚ ਗਏ, ਅੱਖਾਂ ਮੀਚ ਕੇ ਗਿੱਡ ਜੀ ਸਾਡੇ ਅੱਖਾਂ ਚ ਹੁੰਦੀ ਹੈ, ਸਕੂਲ ਚ ਗਏ, ਮਾਸਟਰ ਤੋਂ ਕੁੱਟ ਕੱਟ ਖਾ ਕੇ ਆ ਗਏ, ਪੜਿਆ ਪੁੜਿਆ ਕੁਛ ਹੈ ਨਹੀਂ, ਮਿਹਨਤ ਕੀਤੀ ਨਹੀਂ, ਉੱਥੇ ਹੀ 10ਵੀਂ ਫੇਲ ਹੋ ਗਏ, ਤੇ ਜਿਨ੍ਹਾਂ ਨੇ ਮਿਹਨਤ ਕੀਤੀ, ਗੁਰੂ ਟੀਚਰ ਦਾ ਕਿਹਾ ਮੰਨ ਕੇ ਮਿਹਨਤ ਕੀਤੀ, ਉਨ੍ਹਾਂ ਨੇ ਦਸਵੀਂ ਵੀ ਕੀਤੀ, ਬੀ ਏ ਵੀ ਕੀਤੀ, ਐਮ ਏ ਵੀ ਕੀਤੀ, ਬੀ ਐਡ ਵੀ ਕੀਤੀ, ਐਮ ਐਡ ਵੀ ਕੀਤੀ, ਕੰਪਿਊਟਰ ਦਾ ਵੀ ਕੀਤਾ, ਡਾਕਟਰ ਵੀ ਬਣੇ, ਵਕੀਲ ਵੀ ਬਣੇ, ਇੰਜੀਨੀਅਰ ਵੀ ਬਣੇ, ਪੋਲੀਟੀਸ਼ੀਅਨ ਵੀ ਬਣੇ। ਸੋ ਗੱਲ ਤਾਂ ਮਿਹਨਤ ਦੀ ਹੈ, ਜੋ ਕੁਛ ਉਹ ਕਹਿੰਦੇ ਨੇ ਉਹਦੇ ਉੱਤੇ ਸਾਨੂੰ ਇੰਪਲੀਮੈਂਟ ਕਰਨ ਦੀ ਲੋੜ ਹੈ। ਸੋ ਇਸੇ ਤਰ੍ਹਾਂ ਹੀ ਦੇਖੋ ਜਿਹੜੀਆਂ ਮੇਨ ਟੀਚਿੰਗਸ ਨੇ ਨਾ ਗੁਰੂ ਨਾਨਕ ਸਾਹਿਬ ਦੀਆਂ, ਜਪਜੀ ਸਾਹਿਬ ਦੇ ਵਿੱਚ ਲਿਖਿਆ ਹੋਇਆ, ਜਪਜੀ ਸਾਹਿਬ ਦੇ ਵਿੱਚ ਲਿਖਿਆ ਹੋਇਆ ਕਿ ਸਾਰੀ ਕੁੱਲ ਕਾਇਨਾਤ ਨੂੰ ਪੈਦਾ ਕਰਨ ਵਾਲੀ ਇੱਕ ਤਾਕਤ ਹੈ, ਜਿਸ ਨੂੰ ਆਪਾਂ ਵੱਖ ਵੱਖ ਨਾਵਾਂ ਦੇ ਨਾਲ ਯਾਦ ਕਰਦੇ ਹਾਂ। ਦੇਖੋ ਜਿਵੇਂ ਪਾਣੀ ਹੈ, ਫਾਰ ਐਗਜ਼ਾਮਪਲ, ਇੰਡੀਆ ਚ ਪੰਜਾਬ ਚ ਆਈ ਉਹਨੂੰ ਪਾਣੀ ਕਹਿੰਦੇ ਹਾਂ, ਹਰਿਆਣੇ ਚ ਚਲੀ ਜਾਈ ਉਹਨੂੰ ਜਲ ਕਹਿ ਦਿੰਦੇ ਹਾਂ, ਆ ਗੋਰੇ ਲੋਕ ਜਿਹੜੇ ਨੇ ਅੰਗਰੇਜ਼ੀ ਚ ਵਾਟਰ ਕਹਿੰਦੇ ਨੇ, ਚਾਈਨਾ ਚ ਚਲੇ ਜਾ ਉਹਨੂੰ ਮਰ ਕਹਿੰਦੇ ਨੇ, ਕੋਈ ਆਪ ਕਹਿੰਦਾ ਉਰਦੂ ਦੇ ਵਿੱਚ। ਸੋ ਜਦੋਂ ਸਾਰੀਆਂ ਚੀਜ਼ਾਂ ਨੂੰ, ਚਾਹੇ ਵਾਟਰ ਹੈ, ਚਾਹੇ ਪਾਣੀ ਹੈ, ਚਾਹੇ ਜਲ ਹੈ, ਚਾਹੇ ਆਪ ਹੈ, ਉਹਨੂੰ ਲਿਆ ਕੇ ਆਪਣਾ ਆਪਣਾ ਬੰਦਾ ਲੈ ਕੇ ਆਵੇ, ਜੋ ਸਾਡੇ ਸਾਹਮਣੇ ਰੱਖੇ ਅਸੀਂ ਕਹਾਂਗੇ ਤਾਂ ਗੱਲ ਇੱਕੋ ਹੀ ਹੈ। ਸੋ ਇਸੇ ਤਰ੍ਹਾਂ ਹੀ ਪਰਮਾਤਮਾ ਦੇ ਵੱਖ ਵੱਖ ਸਮੇਂ ਦੇ ਵਿੱਚ ਨਾਂ ਰੱਖੇ ਗਏ ਨੇ, ਤੇ ਜਿਹੜੇ ਹੋਰ ਸੰਤ ਪੀਰ ਪੈਗੰਬਰਾਂ ਨੇ ਉਹਨਾਂ ਨੇ ਵੱਖ ਵੱਖ ਹੋਰ ਨਾਂ ਰੱਖਣੇ ਨੇ। ਸੋ ਨਾਂ ਦੇ ਵਿੱਚ ਨਹੀਂ, ਨਾਂ ਦੇ ਵਿੱਚ ਜਿਹੜੀ ਗੁੱਦਾ ਹੈ, ਅਸੈਂਸ ਹੈ, ਉਹ ਹੈ ਪਾਵਰ ਦੀ, ਕਿ ਜਿਹੜੀ ਪਾਵਰ ਹੈ ਨਾ ਉਹ ਕੁੱਲ ਕਾਇਨਾਤ ਨੂੰ ਪੈਦਾ ਕਰਨ ਵਾਲੀ ਇੱਕੋ ਹੀ ਹੈ। ਇਹੀ ਕ੍ਰਿਸਚੈਨਿਟੀ ਕਹਿੰਦੀ ਹੈ, ਇਹੀ ਆਪਣੀ ਇਸਲਾਮ ਕਹਿੰਦਾ, ਇਹੀ ਹਿੰਦੂ ਧਰਮ ਕਹਿੰਦਾ, ਇਹੀ ਸਿੱਖ ਧਰਮ ਕਹਿੰਦਾ, ਇਹੀ ਜੀਸਸ ਆਪਣੇ ਜੈਨ ਧਰਮ ਕਹਿੰਦਾ। ਸੋ ਗੁਰੂ ਨਾਨਕ ਸਾਹਿਬ ਨੇ ਵੀ ਇਹੀ ਗੱਲ ਕਹੀ, ਉਨ੍ਹਾਂ ਨੇ ਜਪਜੀ ਸਾਹਿਬ ਦਾ ਜਿਹੜਾ ਮੂਲ ਮੰਤਰ ਸ਼ੁਰੂ ਹੁੰਦਾ ਉੱਥੇ ਇਹੀ ਗੱਲ ਕਹੀ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਮ। ਇੱਕ ਮੈਂ ਥੋੜੀ ਗੱਲ ਇਹਦੇ ਉੱਤੇ ਕਰਾਂਗਾ, ਸੈਮ ਦੇ ਗੁਰਪ੍ਰਸ਼ਾਦ ਜਪ। ਦੇਖੋ ਉਹਨਾਂ ਨੇ ਗੁਰੂ ਨਾਨਕ ਸਾਹਿਬ ਕਹਿੰਦੇ ਇੱਕ ਓਂਕਾਰ, ਦੇਅਰ ਇਜ਼ ਵਟ ਵਨ ਗੋਡ, ਚੀਜ਼ ਕੀ ਹੈ, ਇੱਕ ਸਿਰਫ ਪਰਮਾਤਮਾ ਹੈ, ਉਹਦੇ ਗੁਣ ਕੀ ਨੇ, ਸਤ ਨਾਮ, ਹਿਜ ਨੇਮ ਇਜ਼ ਟ੍ਰੂ, ਕਰਤਾ ਪੁਰਖ, ਹੀ ਇਜ਼ ਦਾ ਕ੍ਰੀਏਟਰ, ਨਿਰਭਉ, ਹੀ ਇਜ਼, ਉਹ ਡਰਦਾ ਨਹੀਂ, ਨਿਰਭਉ, ਫੀਅਰਲੈਸ, ਨਿਰਵੈਰ, ਹੀ ਇਜ਼ ਵਿਦਾਊਟ ਐਨੀ ਹੇਟਡ, ਅਕਾਲ, ਅਕਾਲ ਹੁੰਦਾ ਨੈਵਰ ਡਾਈ, ਮੂਰਤ, ਅਕਾਲ ਮੂਰਤ ਹੈ ਜਿਹਦੀ ਕੋਈ ਸ਼ਕਲ ਨਹੀਂ, ਫੋਰਮਲੈਸ, ਅਜੂਨੀ, ਹੀ ਇਜ਼ ਨਾਟ, ਹੀ ਇਜ਼ ਬਿਯੋਂਡ ਬਰਥਸ ਐਂਡ ਡੈਥਸ, ਉਹ ਕਿਤੇ ਇਸ ਜੂਨੀ ਚ ਆ ਗਿਆ, ਕਿਤੇ ਉਸ ਜੂਨੀ ਚ ਆ ਗਿਆ, ਜਿਹੜੀ ਉਹ ਪਾਵਰ ਹੈ, ਪਰਮਾਤਮਾ ਹੈ, ਵਾਹਿਗੁਰੂ ਹੈ, ਉਹ ਜੂਨੀਆਂ ਦੇ ਵਿੱਚ ਨਹੀਂ ਆਉਂਦਾ। ਅੱਗੇ ਕਹਿੰਦੇ ਨੇ ਸੈਮ, ਸੈਮ ਦਾ ਮਤਲਬ ਸੈਲਫ ਐਗਜ਼ਿਸਟੈਂਟ, ਕਿਉਂਕਿ ਕੁਦਰਤ ਦਾ ਇੱਕ ਨਿਯਮ ਹੈ, ਯੂਨੀਵਰਸਲ ਇੱਕ ਪ੍ਰਿੰਸੀਪਲ ਹੈ, ਕਿ ਜਿਹਨੂੰ ਕਿਸੇ ਨੇ ਪੈਦਾ ਕੀਤਾ, ਜਿਹੜਾ ਵੀ ਕੋਈ ਪੈਦਾ ਹੋਇਆ, ਉਹਦਾ ਇੱਕ ਨਾ ਇੱਕ ਦਿਨ ਅੰਤ ਅਵਸ਼ ਹੋਏਗਾ। ਪਰ ਜਿਹੜੀ ਇਹ ਪਾਵਰ ਹੈ, ਸੁਪਰੀਮ ਪਾਵਰ ਹੈ, ਵਾਹਿਗੁਰੂ ਹੈ, ਪਰਮਾਤਮਾ ਹੈ, ਅੱਲਾ ਹੈ, ਇਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਅਜੂਨੀ ਸੈਮ, ਸੈਲਫ ਐਗਜ਼ਿਸਟੈਂਸ ਆਪਣੇ ਆਪ ਹੀ ਪੈਦਾ ਹੋਈ ਹੈ, ਜਿਹੜੀ ਚੀਜ਼ ਆਪਣੇ ਆਪ ਹੀ ਪੈਦਾ ਹੋਈ ਹੈ, ਉਹਦਾ ਕਿਤੇ ਅੰਤ ਨਹੀਂ ਹੋਏਗਾ। ਸੋ ਇਸ ਕਰਕੇ ਇਹ ਪਰਮਾਤਮਾ ਦੇ ਗੁਣ ਦੱਸੇ ਗਏ ਨੇ, ਤੇ ਉਹ ਪਰਮਾਤਮਾ ਨੂੰ ਪਾਉਂਗੇ ਕਿਵੇਂ, ਗੁਰਪ੍ਰਸ਼ਾਦ, ਗੁਰੂ ਦੇ, ਜਿਹੜਾ ਗੁਰੂ ਜਿਹੜਾ ਖੁਦ ਅੰਦਰ ਜਾਂਦਾ ਹੋਵੇ, ਜਿਹਨੇ ਖੁਦ ਪਰਮਾਤਮਾ ਨਾਲ ਮਿਲਾਪ ਕਰ ਲਿਆ ਹੋਵੇ, ਉਹਦੀ ਸਿੱਖਿਆ ਤੇ ਚੱਲ ਕੇ, ਉਹਦੀ ਡਾਇਰੈਕਸ਼ਨ ਤੇ ਚੱਲ ਕੇ, ਉਹਨੂੰ ਆਪਣਾ ਗੁਰੂ ਸਮਝ ਕੇ, ਟੀਚਰ ਸਮਝ ਕੇ, ਅਧਿਆਪਕ ਸਮਝ ਕੇ, ਜਦੋਂ ਉਹਨਾਂ ਦੀਆਂ ਡਾਇਰੈਕਸ਼ਨ ਤੇ ਤੁਸੀਂ ਅਮਲ ਕਰਦੇ ਹੋ, ਇੰਪਲੀਮੈਂਟ ਕਰਦੇ ਹੋ, ਤੇ ਤੁਸੀਂ ਵੀ ਉਸ ਪਰਮਾਤਮਾ ਨੂੰ ਪਾ ਲਓਗੇ। ਸੋ ਇਸ ਕਰਕੇ ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਇੱਕੋ ਹੀ ਗੱਲ ਸਭ ਤੋਂ ਪਹਿਲੀ ਰੂਹਾਨੀ ਤੇ ਇਹ ਹੈ ਕਿ ਤੁਸੀਂ ਬਾਹਲੀਆਂ ਗੱਲਾਂ ਛੱਡ ਕੇ ਇੱਕ ਗੱਲ ਮੰਨੋ ਕਿ ਇਸ ਕੁੱਲ ਕਾਇਨਾਤ ਨੂੰ ਪੈਦਾ ਕਰਨ ਵਾਲੀ ਇੱਕ ਤਾਕਤ ਹੈ, ਤੇ ਉਹ ਤਾਕਤ ਕੀ ਹੈ, ਅੱਗੇ ਲਿਖਿਆ ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ, ਕਿ ਉਹ ਜਿਹੜੀ ਤਾਕਤ ਹੈ ਨਾ, ਆ ਸਦਾ 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 ਤੋਂ ਸਦੀਆਂ ਤੋਂ ਚੱਲੀ ਆ ਰਹੀ ਹੈ ਤੇ ਅੱਗੇ ਤੋਂ ਚੱਲਦੀ ਰਹੂਗੀ, ਉਹਨੇ ਕਦੇ ਖਤਮ ਨਹੀਂ ਹੋਣਾ, ਕਿਉਂਕਿ ਉਹਨੇ ਤਾਂ ਸਾਰੀ ਦੁਨੀਆਂ ਨੂੰ ਪੈਦਾ ਕੀਤਾ, ਕੁੱਲ ਖੰਡ ਬ੍ਰਹਿਮੰਡ ਨੂੰ ਪੈਦਾ ਕੀਤਾ। ਤੇ ਉਹਦੇ ਵਿੱਚ ਇੱਕ ਗੱਲ ਗੁਰੂ ਨਾਨਕ ਸਾਹਿਬ ਨੇ ਇਹ ਵੀ ਕਿਹਾ ਕਿ ਸਾਡੇ ਅੰਦਰ, ਕਿਉਂਕਿ ਅਸੀਂ ਮਨ ਦੇ ਮਗਰ ਲੱਗਦੇ ਹਾਂ, ਜਿੰਨਾ ਚਿਰ ਤੱਕ ਅਸੀਂ ਮਨ ਦੇ ਮਨ ਜੀਤੇ ਜਗ ਜੀਤ, ਅਸੀਂ ਮਨ ਦੇ ਮਗਰ ਲੱਗਦੇ ਹਾਂ, ਮਨ ਦੇ ਮਗਰ ਲੱਗ ਕੇ ਅਸੀਂ ਕੀ ਕਰਦੇ ਹਾਂ, ਕਾਮ ਵੀ ਸਾਡੇ ਚ ਆ ਗਿਆ, ਕ੍ਰੋਧ ਵੀ ਆ ਗਿਆ, ਲੋਭ ਵੀ ਆ ਗਿਆ, ਮੋਹ ਵੀ ਆ ਗਿਆ, ਹੰਕਾਰ ਵੀ ਆ ਗਿਆ, ਹੁਣ ਤਾਂ ਨਿੰਦਿਆ ਚੁਗਲੀ ਪਤਾ ਨਹੀਂ ਕੀ ਕੁਛ ਆ ਗਿਆ। ਸੋ ਜਿੰਨਾ ਚਿਰ ਤੱਕ ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ, ਜਿੰਨਾ ਚਿਰ ਤੱਕ ਸਾਡਾ ਭਾਂਡਾ ਸਾਫ਼ ਨਹੀਂ ਹੋਊਗਾ, ਭਾਂਡਾ ਸ਼ੁੱਧ ਨਹੀਂ ਹੋਊਗਾ, ਭਾਂਡਾ ਸਿੱਧਾ ਨਹੀਂ ਹੋਊਗਾ, ਜੇ ਮੀਂਹ ਅਸੀਂ ਸਾਡੇ ਕੋਲ ਕੁੱਜੈ, ਬਾਲਟੀ ਉਹਨੂੰ ਪੁੱਠੀ ਕਰਕੇ ਰੱਖਦੇ ਹਾਂ ਕਿ ਮੀਂਹ ਪਈ ਜਾਵੇ, ਉਹਦੇ ਉੱਤੇ ਅੰਦਰ ਪਾਣੀ ਕਿਵੇਂ ਜਾਊਗਾ? ਜੇ ਅਸੀਂ ਬਾਲਟੀ ਨੂੰ ਸਿੱਧੀ ਕਰ ਦਈਏ, ਕੂਜੇ ਨੂੰ ਸਿੱਧਾ ਕਰ ਦਈਏ, ਪਤੀਲੇ ਨੂੰ ਸਿੱਧਾ ਕਰ ਦਈਏ, ਇੱਕ ਨਹੀਂ ਤਾਂ ਦੋ, ਦੋ ਨਹੀਂ ਤਾਂ ਚਾਰ ਬਾਰਿਸ਼ਾਂ ਚੋਂ ਭਰ ਜਾਊਗਾ। ਪਰ ਉਹ ਬਰਤਨ ਸਾਫ਼ ਹੋਣਾ ਚਾਹੀਦਾ। ਜੇ ਅਸੀਂ ਜਦੋਂ ਅਸੀਂ ਘਰ, ਹੁਣ ਤਾਂ ਥੈਲੀਆਂ ਜਿਹੀਆਂ ਚੱਲ ਪਈਆਂ, ਜਦੋਂ ਸਾਡੇ ਟਾਈਮ ਤੇ ਦੁੱਧ ਵਾਲੇ ਦੁੱਧ ਹੀ ਸ਼ਹਿਰਾਂ ਚ ਪਾਉਣ ਆਉਂਦੇ ਸੀਗੇ, ਪਹਿਲਾਂ ਅਸੀਂ ਜਿਹੜੇ ਵੀ ਪਤੀਲੇ ਚ ਬਾਲਟੀ ਚ ਜੱਗ ਚ ਪਾਉਂਦੇ ਸੀ ਉਹਨੂੰ ਪਹਿਲਾਂ ਸਾਫ਼ ਕਰਦੇ ਸੀ, ਕਿਉਂਕਿ ਜੇ ਗੰਦਾ ਹੋਊ ਦੁੱਧ ਪਾੜ ਜਾਊਗਾ। ਇਸੇ ਤਰ੍ਹਾਂ ਹੀ ਸਾਡੇ ਅੰਦਰ ਜਿਹੜੀਆਂ ਮੈਲਾਂ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ, ਜਿੰਨਾ ਚਿਰ ਤੱਕ ਅਸੀਂ ਉਹਨੂੰ ਸਾਫ਼ ਨਹੀਂ ਕਰਦੇ, ਉਹਨਾਂ ਤੇ ਉਹਨਾਂ ਨੂੰ ਕਾਬੂ ਨਹੀਂ ਕਰ ਸਕਦੇ, ਉਹਨਾਂ ਚਿਰ ਪਰਮਾਤਮਾ ਦਾ ਆ ਕੇ ਬੈਠਣਾ ਬੜਾ ਮੁਸ਼ਕਲ ਹੈ। ਦਿਲ ਕਾ ਹੁਜਰਾ ਸਾਫ਼ ਕਰ, ਜਾਣਾ ਕੇ ਆਨੇ ਕੇ ਲੀਏ, ਧਿਆਨ ਗੈਰੋਂ ਕਾ ਉਠਾ ਉਸਕੋ ਬਿਠਾਨੇ ਕੇ ਲੀਏ। ਅਸੀਂ ਜਿਹੜਾ ਸਾਰਾ ਦਿਨ ਦੁਨੀਆਂ ਦੀਆਂ ਮੈਲਾਂ ਦੇ ਮਗਰ ਲਿਬੜੇ ਫਿਰਦੇ ਹਾਂ, ਕਾਮ ਦੇ ਮਗਰ, ਕ੍ਰੋਧ ਦੇ ਮਗਰ, ਮੂਵੀਆਂ ਦੇ ਮਗਰ, ਡਰਾਮੇ ਦੇ ਮਗਰ, ਨਿੰਦਿਆ ਚੁਗਲੀ ਦੇ ਮਗਰ, ਟੈਕਸਟਾਂ ਦੇ ਮਗਰ, ਈਮੇਲ ਦੇ ਮਗਰ, ਫੋਨਾਂ ਦੇ ਮਗਰ, ਹੇਰਾ ਫੇਰੀਆਂ ਦੇ ਮਗਰ, ਪੈਸੇ ਇਕੱਠੇ ਕਰਨ ਦੇ ਮਗਰ, ਪਾਵਰ ਦੇ ਮਗਰ, ਉਨਾ ਚਿਰ ਤੱਕ ਸਾਡਾ ਕੰਮ ਨਹੀਂ ਬਣਨਾ। ਸੋ ਇਸ ਕਰਕੇ ਸਾਨੂੰ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਕਿ ਭਰਾਵਾ ਤੂੰ ਆਪਣੀ ਜਿਹੜੀ ਹੈ ਨਾ ਹੱਕ ਹਲਾਲ ਦੀ ਕਮਾਈ ਕਰ, ਤਾਂ ਕਿ ਤੇਰਾ ਬਰਤਨ ਸਾਫ਼ ਹੋਵੇ। ਜਦੋਂ ਅਸੀਂ ਹੱਕ ਹਲਾਲ ਦੀ ਕਮਾਈ ਨਹੀਂ ਕਰਦੇ, ਹੇਰਾ ਫੇਰੀਆਂ ਕਰਕੇ, ਪੁੱਠੀਆਂ ਸਿੱਧੀਆਂ ਪੈਸੇ ਲੈ ਕੇ, ਰਿਸ਼ਤਾਂ ਲੈ ਕੇ, ਥੱਬੇ ਦੇ ਥੱਬੇ, ਕੋਈ ਸਰਾਣੇ ਚ ਭਰੀ ਜਾਂਦਾ, ਕੋਈ ਕਮਾ ਕੱਪੜਿਆਂ ਚ ਭਰਿਆ, ਜਦੋਂ ਪੁਲਿਸ ਵਾਲੇ ਛਾਪਾ ਮਾਰਦੇ ਨੇ, ਕਰੋੜਾਂ ਰੁਪਏ ਫੜੇ ਜਾਂਦੇ ਨੇ, ਫਿਰ ਜੇਲਾਂ ਚ ਭੁੰਜੇ ਪੈਂਦੇ ਆ, ਉਹਦੇ ਨਾਲ ਤਾਂ ਚੰਗੇ ਜਾਂ ਜਿਸ ਕੋ ਕਛੂ ਨਾ ਚਾਹੀਏ ਵਹੀ ਸ਼ਹਿਨਸ਼ਾਹ। ਜਿਹੜਾ ਬੰਦਾ ਹੱਕ ਹਲਾਲ ਦੀ ਕਮਾਈ ਕਰਦਾ, ਕੰਟੈਂਟਮੈਂਟ ਹੈ, ਜਿੰਨਾ ਹੈਗਾ ਉਨਾ ਹੀ ਹੈ ਮਿਲਿਆ, ਉਨਾ ਹੀ ਬਹੁਤ ਹੈ, ਰੱਬ ਦਾ ਸ਼ੁਕਰ ਕਰਦਾ, ਉਹਨੂੰ ਰਾਤ ਨੂੰ ਨੀਂਦ ਵਧੀਆ ਆਉਂਦੀ ਹੈ। ਇਸੇ ਕਰਕੇ ਮਾਰਫਾ ਮੁਜ਼ੱਫਰ ਦੀ ਇਗਜ਼ਾਮਪਲ ਦਿੱਤੀ ਸੀ, ਮੈਂ ਉਹਨਾਂ ਨਾਲ ਡੀਲ ਕੀਤਾ। ਗੁਰੂ ਨਾਨਕ ਸਾਹਿਬ ਨੇ ਵੀ ਇਹੀ ਗੱਲ ਕਹੀ ਕਿ ਹੱਕ ਹਲਾਲ ਦੀ ਕਮਾਈ ਕਰੋ, ਤੇ ਹੱਕ ਹਲਾਲ ਦੀ ਕਮਾਈ ਕਰਕੇ ਉਹਦੇ ਵਿੱਚੋਂ ਤਿਲ ਫੁੱਲ ਆਪਣੇ ਲਈ ਤਾਂ ਵਰਤਣਾ ਹੀ ਵਰਤਦਾ, ਤਿਲ ਫੁੱਲ ਲੋਕਾਂ ਦੀ ਸੇਵਾ ਲਈ ਵੀ ਵਰਤੋ, ਜੋੜੋ ਨਾ ਬੈਂਕ ਦੇ ਬੈਲੈਂਸ। ਕਿਉਂ? ਕਿਉਂਕਿ ਅਸੀਂ ਸੋਚਦੇ ਹਾਂ ਵੀ ਜੇ ਬੈਂਕਾਂ 'ਚ ਅਸੀਂ ਨਾ ਜੋੜੇ ਤਾਂ ਔਖੇ ਵੇਲੇ ਸਾਡੇ ਕੰਮ ਕੌਣ ਆਊਗਾ। ਗੁਰੂ ਨਾਨਕ ਸਾਹਿਬ ਦੇ ਟਾਈਮ ਤੇ ਇਹੀ ਗੱਲ ਕਿਸੇ ਨੇ ਪੁੱਛੀ ਸੀ ਤੇ ਉਹਦੀ ਬਾਂਹ ਫੜ ਕੇ ਇੱਕ ਪਹਾੜ ਤੇ ਲੈ ਗਏ। ਉਹਨੂੰ ਕਹਿੰਦੇ ਆ ਪੱਥਰ ਨੂੰ ਚੱਕ। ਉਹ ਬੰਦਾ ਬੜਾ ਹੈਰਾਨ ਹੋਇਆ। ਉਹ ਕਹਿੰਦੇ ਚੱਕ, ਜੋ ਪੱਥਰ ਨੂੰ ਚੱਕਿਆ ਥੱਲੇ ਕੀੜੀਆਂ ਤੁੜੀਆਂ ਫਿਰਦੀਆਂ ਸੀ ਤੇ ਉਹ ਕਹਿੰਦੇ ਆ ਕੀੜੀਆਂ ਨੂੰ ਦੇ ਮੂੰਹ ਦੇ ਵਿੱਚ ਜਿਹੜਾ ਦਾਣਾ ਹੈ ਬਰੀਕ, ਇਹਨੂੰ ਕਿਹਨੇ ਭੇਜਿਆ? ਤਿੰਨੇ ਭੇਜਿਆ ਜਾਂ ਕਿਸੇ ਹੋਰ ਰਾਜੇ ਮਹਾਰਾਜੇ ਨੂੰ ਭੇਜਿਆ? ਉਹ ਕਹਿੰਦਾ ਜੀ ਇਹ ਤਾਂ ਮੈਂ ਹੈਰਾਨ ਆਈ ਕਿ ਇੱਥੇ ਕਿਵੇਂ ਭੁੱਖੀਆਂ ਤਾਂ ਮਰੀਆਂ ਨੇ, ਕਿੱਥੇ ਵੀ ਖਾਈ ਜਾਂਦੀਆਂ। ਕਹਿੰਦੇ ਸੋ ਪਰਮਾਤਮਾ ਜਿਹਨੇ ਪੈਦਾ ਕੀਤਾ ਉਹਨੇ ਸਾਡਾ ਹਰ ਹੀਲਾ ਰੁਜ਼ਗਾਰ ਦਾ ਖਿਆਲ ਰੱਖਣਾ। ਜਦੋਂ ਅਸੀਂ ਕਹਿੰਦੇ ਮੈਂ ਆਪਣੀ ਮਿਹਨਤ ਕਰਕੇ ਸਵੇਰੇ ਸ਼ਾਮ ਜਾ ਕੇ ਕਰੂੰਗਾ, ਉਹ ਠੀਕ ਹੈ, ਦੁਨੀਆਦਾਰੀ ਹੈ, ਪਰ ਜਿਹੜਾ ਬੰਦੇ ਦਾ ਫਰਮ ਵਿਸ਼ਵਾਸ ਹੋਵੇ, ਤੁਸੀਂ ਮੈਂ ਕਹਿੰਦਾ ਫਰਮ ਵਿਸ਼ਵਾਸ ਰੱਖੋ। ਦੇਖੋ ਇੱਕ ਤਾਂ ਹੁੰਦਾ ਆਪਾਂ ਸੁਣਨਾ, ਇੱਕ ਹੁੰਦਾ ਮੰਨਣਾ, ਇੱਕ ਹੁੰਦਾ ਜਾਣਨਾ। ਸੁਣਿਆ ਵੀ ਰੱਬ ਸਭ ਦਾ ਰੁਜ਼ਗਾਰ ਦਿੰਦਾ, ਇਹ ਸੁਣਿਆ। ਮੰਨਿਆ ਜਦੋਂ ਅਸੀਂ ਦੇਖਦੇ ਹਾਂ ਵੀ ਬਾਕੀ ਕੀੜੀਆਂ ਨੂੰ ਦੇਖ ਲਿਆ, ਮੰਨ ਲਿਆ, ਫਿਰ ਜਾਣੇ ਆ, ਫਿਰ ਤੁਸੀਂ ਆਪ ਕੋਸ਼ਿਸ਼ ਕਰਕੇ ਪਰਮਾਤਮਾ ਦੇ ਲੜ ਲੱਗੋ, ਫਿਰ ਤੁਹਾਡਾ ਯਕੀਨ ਹੋ ਜੂਗਾ ਵਾਕਈ ਮੈਂ ਉਹਦੇ ਲੜ ਲੱਗ ਗਿਆ, ਉਹ ਆਪੀ ਜਿਹੜਾ ਰੁਜ਼ਗਾਰ ਦਾ ਜਿਹੜਾ ਸਾਧਨ ਉਹ ਪੈਦਾ ਕਰੂਗਾ। ਇਹ ਵਿਸ਼ਵਾਸ ਪੱਕਾ ਹੋਣਾ ਚਾਹੀਦਾ। ਸੋ ਜਦੋਂ ਗੁਰੂ ਨਾਨਕ ਸਾਹਿਬ ਨੇ ਇਹੀ ਗੱਲ ਸਮਝਾਈ, ਘਾ ਲਿਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੋਏ। ਅੱਜ ਜਿਹੜੇ ਅਸੀਂ ਹੇਰਾ ਫੇਰੀਆਂ ਕਰਕੇ ਬੈਂਕਾਂ ਦੇ ਬੈਲੈਂਸ ਭਰੀ ਜਾਂਦੇ ਹਾਂ, ਕੋਈ ਸਵਿਟਜ਼ਰਲੈਂਡ ਪੈਸੇ ਭੇਜੀ ਨਾ, ਕੋਈ ਕਿਤੇ ਭੇਜੀ ਨਾ, ਕੋਈ ਕਿਤੇ ਭੇਜੀ ਨਾ, ਬਸ ਸ਼ਾਮ ਨੂੰ ਖੁਸ਼ ਹੋ ਜਾਂਦੇ ਵੀ ਅੱਜ ਇੰਨੇ ਕਮਾ ਲਏ, ਇੰਨੇ ਕਮਾ ਲਏ, ਇੰਨੇ ਕਮਾ ਲਏ, ਜ਼ਿੰਦਗੀ ਤਾਂ ਨਿਕਲੀ ਜਾਂਦੀ ਹੈ। ਗੋਡੇ ਸੋਲੇ ਥੋੜੇ ਸਾਲਾਂ ਬਾਅਦ ਦਰਦ ਕਰਨਗੇ, ਅੱਖਾਂ ਤੋਂ ਦਿਸਰਾ ਨਹੀਂ, ਮੂੰਹ ਤੇ ਝੂਡੀ ਜਾਣਗੇ, ਚਿੱਟੇ ਵਾਲ ਆ ਜਾਣਗੇ, ਤੇ ਉਧਰੋਂ ਡਰ ਰਹੂਗਾ। ਉਹੀ ਔਲਾਦ ਨੂੰ ਪਤਾ ਹੁੰਦਾ ਵੀ ਹੇਰਾ ਫੇਰੀ ਦੇ ਕਿਤੇ ਨਾ ਕੀ ਹੈ, ਖਾਲੀ ਅੱਗੇ ਡੰਡੇ ਖਾਊਂਗੇ ਅੱਗੇ ਜਾ ਕੇ ਜਮਦੂਦ ਦੇ। ਉੱਥੇ ਅਮਲਾਂ ਦੇ ਉੱਤੇ ਹੋਣੇ ਨੇ ਨਵੇੜੇ, ਕਿਸੇ ਨੇ ਤੇਰੀ ਜਾਤ ਨਹੀਂ ਪੁੱਛਣੀ ਵੀ ਤੁਸੀਂ ਲਾਲੂ ਪ੍ਰਸ਼ਾਦ ਸੀਗੇ ਕਿ ਤੁਸੀਂ ਮੋਦੀ ਸੀਗੇ ਕਿ ਤੁਸੀਂ ਭਗਵੰਤ ਮਾਨ ਸੀਗੇ ਕਿ ਤੁਸੀਂ ਧਰਮਿੰਦਰ ਸੀਗੇ ਕਿ ਅਮਿਤਾਭ ਬੱਚਨ ਸੀ। ਉੱਥੇ ਜੋ ਕੁਛ ਅਸੀਂ ਕੀਤਾ ਨਾ, ਉੱਥੇ ਨਾ ਦਲੀਲ ਚੱਲਣੀ ਹੈ ਤੇ ਨਾ ਹੀ ਵਕੀਲ ਚੱਲਣਾ, ਕਿਉਂਕਿ ਉਹ ਸਾਡੀ ਧੁਰ ਅੰਦਰ ਦੀ ਜਾਣ ਦਾ। ਇਸ ਕਰਕੇ ਜਿੰਨੀ ਕੁ ਜ਼ਿੰਦਗੀ ਸਾਹ ਮਿਲੇ ਨੇ, ਗੁਰੂ ਨਾਨਕ ਸਾਹਿਬ ਵੀ ਇਹੀ ਕਹਿੰਦੇ ਨੇ ਕਿ ਹੱਕ ਹਲਾਲ ਦੀ ਕਮਾਈ ਕਰੋ। ਉਹਨਾਂ ਦੇ ਲਾਈਫ ਦੇ ਵਿੱਚ ਇੱਕ ਐਗਜ਼ਾਮਪਲ ਸੀਗੀ ਕਿ ਭਾਈ ਲਾਲੋ ਤੇ ਮਲਕ ਭਾਗੋ ਦੋ ਹੋਏ ਸੀਗੇ। ਇੱਕ ਗਰੀਬ ਸੀਗਾ ਭਾਈ ਲਾਲੋ ਤੇ ਮਲਕ ਭਾਗੋ, ਮਲਕ ਭਾਗੋ ਅਮੀਰ ਸੀਗਾ। ਉਹ ਇਹੀ ਗੱਲ ਕਰਦਾ ਸੀ ਲੋਕਾਂ ਨੂੰ ਹੇਰਾ ਫੇਰੀਆਂ ਕਰਕੇ, ਲੋਕਾਂ ਦੀ ਜਾਨ ਕਰਕੇ, ਅਖੀਰ ਦੇ ਵਿੱਚ ਸਾਲ ਚ ਕਦੀ ਵਾਰ ਖੰਡ ਕੜਾਹ ਪੂਰੀਆਂ ਦਾ ਪ੍ਰਸ਼ਾਦ ਲਾਉਂਦਾ। ਬੜੇ ਬੜੇ ਦੂਰੋਂ ਲੋਕ ਆਉਂਦੇ ਵੀ ਮਲਕ ਭਾਗੋ ਦੀ ਬੜੀ ਜੈ ਜੈਕਾਰ ਹੁੰਦੀ ਸੀ, ਬੜੇ ਇਹ ਹਵਨ ਕਰਦਾ। ਗੁਰੂ ਨਾਨਕ ਸਾਹਿਬ ਗਏ ਨੀ ਉਹਨੂੰ ਸਮਝਾਉਣ ਲਈ, ਜਦੋਂ ਗਏ ਤੇ ਉਹਨਾਂ ਨੇ ਕਿਹਾ ਭਾਈ ਤੂੰ ਉਹ ਕਹਿੰਦੇ ਕਿਹਾ ਕਿ ਤੂੰ ਤਰਖਾਣ ਦੇ ਘਰ ਦੀ ਰੋਟੀ ਖਾਣਾ, ਤੈਨੂੰ ਪਤਾ ਨਹੀਂ ਹੈ ਮੇਰੇ ਇੱਥੇ ਖੀਰ ਪੂੜੇ हलवे मंडी ने तू उते जाके बासियां रोटियां खाईयां ने चार दिन का बैठा मैं तेनू बड़े स्नेह भेजे तू आया नहीं। गुरु नानक साहब ने दोनों की रोटी हाथ न फड़ के दसिया भी जिहड़ी हराम की रोटी सी उस चो खून निकलिया जिहड़ी हक की लाई सी उस चो दुध निकलिया। सो एक सिंबोलिक गल दसिया भी हक हलाल की कमाई दे विच हमेशा ही बरकत हुंदी है। जे नहीं यकीन तां तुसीं अपने शहर च देख लो जे मैनू इंडिया चो आए हां जिहड़े भइए हुंदे ने हक हलाल दी सवेर तों लैके फैक्ट्रियां च कम करदे ने जां खेतीबाड़ी दा कम करदे ने शाम नूं वड्डियां वड्डियां रोटियां ला के मंजे दे पैर ने फर्स्ट क्लास उहनां नूं नींद आउंदी आ पर जिहड़ा सेठ हुंदा वड्डा उहनूं दरवाजा लाउंदा चिटकनी ला के रखी कैमरे ला के रखी कितें कोई चोरी ना लै जाए जदों हैगे जे है ही नहीं तां कौन चोर लै जूगा। जिस आसा परबत जिन्नियां मौत नावां हेत साडियां आसा पहने एक घर दो घर दस घर वड्डी फैक्ट्री होर फैक्ट्री छोटी कार है वड्डी कार है महंगी कार है होर कार है पता ही नहीं। आसा परबत जिन्नियां मौत नावां हेत के मौत का पता नहीं कदों आ जानी है। बेअंत सिंह साडे पंजाब दे चीफ मिनिस्टर सीगे एलीवेटर चो उतरे कार च रखन लगे पैर बिची बंब पड़दा पता ही नहीं लगा शरीर किथे है। इंदिरा गांधी का पता ही नहीं लगे बेनजीर का पता ही नहीं लगा सदाम हुसैन का पता ही नहीं लग्या किन्ने इन्हां कोल ताकत हुंदी सी। सो मौत का कोई पता नहीं सो क्यों ना साफ सुथरे होके असी जाइए। सो इस करके गुरु नानक साहब ने देखो इस गल का प्रचार करने लिए उन्होंने पांच उदासियां कीतियां सीगियां रूहानी प्रचार करने दे लिए 28,000 किलोमीटर पैदल यात्रा कीती सी ते उन्हां दे दो शगिर्द सी इक मर्दाना मुसलिम सी ते दूजा भाई बाला सी ओ क्योंकि आप हिंदू सी ओ सी नीच जाति दा क्योंकि उन्होंने जात पात दा दिलों खंडन किया सी। असी उपरों ही गल्लां करदे आ राहुल गांधी जांदा भी जगीर दे घर रोटी खा लो फोटोआं खिचाईआं बाद दे विच हत्थ धोंदे ने मोदी साहब का भी यही हाल है। मैं कोई राहुल दे अगेंस्ट नहीं मोदी दे अगेंस्ट नहीं मैं तो गल एक सच्चाई दसदा कि उपरों कहनी ते करनी च फर्क आ जिहड़े पहुंचे हुंदे ने ओह गरीब जिवें अपने विवेकानंद सी ना विवेकानंद की मैनूं गल याद आ गई ते ओह जदों सत्संग करदे सी गरीब लोग आउंदे सी अमीर आउंदे सत्संग खत्म हुंदा उठ के चले जांदे सी ओह दरख्त थले बैठदे हुण दी तां गल है ते इक बंदा गरीब ओह देखदा सीगा भी इह विवेकानंद रोज ही कहिंदा कोई ना चाह पुछदा ना पानी पुछदा ना रोटी खांदा तां बेचारा इत्थे बैठा रहिंदा ते उहदे दिल च तरस आया क्योंकि आत्मा तां सब सेम है। ओह विवेकानंद नूं कहिंदा देखो जी मैं रोज देखदा तुसीं भुखे दो दिन हो गए भुखे हो तुसीं सत्संग तां करदे हो मैं बाजार चो हथ नहीं लाया किसी दुकान तो जाके आ लफाफे दे विच जां झोले दे विच इक चक्का चलो भी आ राशन लैके आए हां तुसीं आप बना के खा लो। ओह कहिंदा आप क्यों विवेकानंद कहिंदे क्योंकि तुसीं गरीब दा मैं तां हरीजन आ मैं तां हथ लाया नहीं इहनूं तुसीं आप बना लो। ओह कहिंदा नहीं जे हुण तूं बनाया ही आ तेरे घरे जाके खावांगे उहदी चौंपड़ी जाके उत्थे बनाए उत्थे रात नूं सौंदे सी। इह ही इज अ मैन ऑफ वर्ड ही इज अ मैन ऑफ प्रिंसीपल ही इज अ मैन ऑफ एक्शन। ਸਾਡੀਆਂ ਕਹਿਣੀਆਂ ਤੇ ਕਰਨੀਆਂ ਚ ਬੜਾ ਫਰਕ ਹੈ। ਅਸੀਂ ਦੁਕਾਨ ਤੇ ਬਹਿੰਦੇ ਹਾਂ ਕਿਤੇ ਹੋਰ ਬੈਠਦੇ ਹਾਂ ਡੁਪਲੀਕੇਟ ਵੀ ਵੇਚੀਆਂ ਹੇਰਾ ਫੇਰੀਆਂ ਵੀ ਕਰੀਏ ਨੇ ਸਮੋਸੇ ਨੇ ਜੇ ਕੋਈ ਲੈਣ ਆ ਜਾਂਦਾ 10 ਸਮੋਸੇ ਮੰਗੇ 5 ਗਰਮ ਪਾ ਦੇ 5 ਥੱਲੇ ਠੰਡੇ ਪਾ ਦੇ ਸੇਬ ਲੈਣ ਚਲੋ ਰੇਹੜੀ ਵੱਲੋਂ ਜਿੰਨੀ ਜਿਹਦੀ ਪਹੁੰਚ ਆ ਉਹ ਉਨੀ ਕੀ ਕਰਨੀ ਹੈ ਨਾ ਉਹਨੇ ਸੇਬ ਹੈ ਸੇਬ ਚੱਕ ਕੇ ਉਹ ਹੱਥ ਨਾਲ ਥੱਲੇ ਕੁੰਡੀ ਜੀ ਫੜ ਕੇ 2 ਕਿਲੋ 1.5 ਕਿਲੋ ਸੇਬ ਨੇ 2 ਕਿਲੋ ਬਣਾ ਕੇ ਭੇਜਦੇ ਕੋਈ ਕਦਾ ਗਲਿਆ ਜਾ ਪਾਉਂਦਾ। ਇਹ ਸਾਡੀ ਕਰਨੀਆਂ ਨੇ ਸਾਡੀਆਂ ਕਰਤੂਤਾਂ ਨੇ ਇਸ ਕਰਕੇ ਛੋਟੀ ਮਾੜੀ ਕਰਦੇ ਹਾਂ ਮਾੜੀ ਸਜ਼ਾ ਮਿਲ ਜੂ ਵੱਡੀ ਕਰਾਂਗੇ ਵੱਡੀ ਸਜ਼ਾ ਮਿਲ ਜੂਗੀ। ਸੋ ਇਸ ਕਰਕੇ ਜੇ ਕਰੀਏ ਹੀ ਨਾ ਰੋਟੀ ਫੇਰ ਵੀ ਮਿਲੂਗੀ ਇਹ ਮੈਂ ਤੁਹਾਡੇ ਨਾਲ 100% ਵਾਅਦਾ ਕਰਦਾ ਯਕੀਨ ਕਰਨਾ ਕਰਕੇ ਦੇਖ ਲਓ ਚਾਹੇ। ਸਿੱਖ ਧਰਮ ਦੇ ਵਿੱਚ 3 ਬੇਸਿਕ ਗੱਲਾਂ ਨੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ ਕਿਰਤ ਕਰਨੀ ਵੰਡ ਛਕਣਾ ਅਤੇ ਨਾਮ ਜਪਣਾ। ਕਿਰਤ ਕਰਨੀ ਮਿਹਨਤ ਕਰਨਾ ਸਾਡਾ ਫਰਜ਼ ਹੈ ਵੰਡ ਛਕਣਾ ਤੇ ਉਹ ਜੋ ਕੁਛ ਕਮਾਇਆ ਕੱਲੇ ਹੀ ਨਾ ਟੁੱਠਾ ਮਾਰ ਕੇ ਖਾਓ। ਜੇ ਕੋਈ ਭੁੱਖ ਹੈ ਉਹਦੇ ਚ ਵੰਡ ਦਿਓਗੇ ਕੋਈ ਨੁਕਸਾਨ ਨਹੀਂ ਕਰਦਾ ਦਾਅਵੇ ਨਾਲ ਕਹਿਣਾ ਪਰਮਾਤਮਾ ਤੁਹਾਨੂੰ ਹੋਰ ਜ਼ਿਆਦਾ ਦੇਊਗਾ। ਤੇ ਨਾਮ ਜਪਣਾ ਨਾਮ ਜਪਣਾ ਕਿ ਆਲਵੇਸ ਮੈਡੀਟੇਟ ਪਰਮਾਤਮਾ ਦਾ ਨਾਮ ਜਪੋ ਸਵੇਰੇ ਸ਼ਾਮ। ਜਿਹੜਾ ਸਵੇਰੇ ਉੱਠ ਕੇ ਟੈਕਸ ਦੇਖਦੇ ਹਾਂ ਜਾਂ ਸਿਗਰਟ ਪੀਂਦੇ ਹਾਂ ਜਾਂ ਬੀੜੀ ਪੀਂਦੇ ਹਾਂ ਚਿੱਟੇ ਦਾ ਧਾਗਾ ਲਿਆ ਟੀਵੀ ਦੇਖਦੇ ਹਾਂ ਅਖਬਾਰ ਦੇਖਦੇ ਹਾਂ ਇਹਦੀ ਥਾਂ ਤੇ ਕਦੇ ਸਵੇਰੇ ਸਵੇਰੇ ਉੱਠ ਕੇ ਪਰਮਾਤਮਾ ਦਾ ਨਾਮ ਵੀ ਜਪਿਆ ਕਰੋ। ਜਦੋਂ ਤੁਸੀਂ ਸਵੇਰੇ ਉੱਠ ਕੇ ਪਰਮਾਤਮਾ ਦਾ ਅੰਮ੍ਰਿਤ ਵੇਲੇ ਨਾਮ ਜਪਦੇ ਹੋ ਤਾਂ ਤੁਹਾਡੇ ਕਈ ਵਿਗੜੇ ਕੰਮ ਅਜਿਹੇ ਹੁੰਦੇ ਨੇ ਬਣ ਜਾਂਦੇ ਨੇ ਕਿਉਂਕਿ ਤੁਹਾਡੇ ਉੱਤੇ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਤੁਹਾਡੇ ਉੱਤੇ ਪਰਮਾਤਮਾ ਦੀ ਰਹਿਮਤ ਹੁੰਦੀ ਹੈ। ਪਰ ਅਸੀਂ ਆਪਣੇ ਨੂੰ ਚਲਾਕ ਸਮਝਦੇ ਕਿਹੜਾ ਯਾਰ ਛੱਡ ਅੱਧਾ ਘੰਟਾ ਕਰੂਗਾ ਮੈਂ ਤਾਂ ਅੱਜ ਉੱਥੇ ਜਾਣਾ ਉੱਥੇ ਜਾਣਾ ਬਰੱਸ਼ ਕੀਤਾ ਫਟਾਫਟ ਚਲੋ ਜੀ ਬ੍ਰੇਕਫਾਸਟ ਕੀਤਾ ਭੱਜੀ ਜਾਂਦੇ ਹੋ ਭੱਜੀ ਚਲੋ ਫਿਰ ਪ੍ਰੋਬਲਮ ਆਉਂਦੀ ਹੈ ਕਿਤੇ ਕਾਰ ਖਰਾਬ ਹੁੰਦੀ ਕਿਤੇ ਸਾਈਕਲ ਖਰਾਬ ਹੁੰਦਾ ਕਿ ਮੁੰਡਾ ਨਿਕਲ ਜਾਂਦਾ ਕਿ ਕੁੜੀ ਬਰਬਾਦ ਹੁੰਦੀ ਹੈ ਸਾਰੇ ਕੰਮ ਨੇ। ਜੇ ਉਹਦੇ ਕੇ ਲੜ ਲੱਗੇ ਰਹੋਗੇ ਪਰਮਾਤਮਾ ਦੇ ਨਾਲ ਲੱਗੇ ਰਹੋਗੇ ਫਿਰ ਤੁਹਾਡੇ ਕੰਮ ਵਿਗੜੇ ਆਪ ਬਣ ਜਾਂਦੇ ਨੇ। ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਉਸਦੇ ਜੇ ਬੁੱਲਿਆ ਤੈਨੇ ਇਬਾਦਤ ਨਾ ਕੀਤੀ ਤੇਥੋਂ ਚੰਗੇ ਕੁੱਤੇ। ਕੁੱਤੇ ਵੀ ਪਰਮਾਤਮਾ ਨੂੰ ਯਾਦ ਕਰਦੇ ਨੇ ਅਸੀਂ ਤਾਂ ਨੌ ਪਰਮਾਤਮਾ ਦਾ ਕਹਾਇਆ ਇਨਸਾਨ ਬਣ ਗਏ, ਪਰ ਫੇਰ ਵੀ ਅਸੀਂ ਸੁੱਤੇ ਹੀ ਨਹੀਂ, ਜਾਗਦੇ ਨਹੀਂ। ਉੱਠ ਜਾਗ ਘਰਾੜੇ ਮਾਰ ਨਹੀਂ, ਇਹ ਸੌਣ ਤੇਰੇ ਦਰਕਾਰ ਨਹੀਂ। ਇੱਕ ਰੋਜ਼ ਜਹਾਨੋਂ ਜਾਣਾ ਏ ਜਾਂ ਕਬਰੇ ਵਿੱਚ ਸਮਾਣਾ ਏ, ਤੇਰਾ ਗੋਸ਼ਤ ਕੀੜਿਆਂ ਖਾਣਾ ਏ, ਕਰ ਚੇਤਾ ਮਰਗ ਵਿਸਾਰ ਨਹੀਂ। ਆਪਣੀ ਮੌਤ ਨੂੰ ਭੁੱਲੇ ਬੈਠੇ ਆਪਾਂ ਕਹਿੰਦੇ ਨਾ 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 ਨਾ, ਮੌਤ ਦੀ ਨਾ ਗੱਲ ਕਰੀ, ਹਾਲੇ ਮੌਤ ਦੇ ਬਾਰੇ ਸੋਚੋ ਹੀ ਨਾ। ਜਦੋਂ ਆ ਕੇ ਝਬੁੱਟ ਪਾ ਲਈ ਉਹਨੇ ਪਾ ਲਿਆ, ਫਿਰ ਤੁਹਾਡੀ ਕੁਛ ਬਾਹਰ ਚੱਲਣੀ। ਸੋ ਇਸ ਕਰਕੇ ਜਿਵੇਂ ਮਹਾਤਮਾ ਬੁੱਧ ਨੂੰ ਕਿਸੇ ਨੇ ਪੁੱਛਿਆ ਕਿ ਜੀ ਚੰਗੇ ਕੰਮ ਕਦੋਂ ਕਰਨੇ ਚਾਹੀਦੇ ਨੇ, ਨੌਜਵਾਨ ਸੀ ਪੜ੍ਹਿਆ ਲਿਖਿਆ, ਉਹ ਕਹਿੰਦੇ ਮਹਾਤਮਾ ਬੁੱਧ ਕਹਿੰਦੇ ਬੇਟਾ ਮੌਤ ਤੋਂ ਇੱਕ ਦਿਨ ਪਹਿਲਾਂ ਉਹਨੇ ਤਾਂ ਮਾਰੀਆਂ ਛਾਲਾਂ ਵੀ ਮੈਂ ਤਾਂ ਹਾਲੇ 30-35 ਸਾਲ ਦਾ, ਹਾਲੇ ਤਾਂ 70-80 ਸਾਲ ਪਏ ਨੇ, ਕਰੋ ਐਸ਼ ਖਾਓ, ਮੀਟ ਸ਼ਰਾਬਾਂ ਪੀਓ, ਡਾਂਸ ਕਰੋ। ਪਰ ਜੋ ਰਸਤੇ ਤੁਰਿਆ ਜਾਂਦਾ ਛਾਲਾਂ ਮਾਰਦਾ, ਉਹਦੇ ਦਿਮਾਗ ਚ ਆ ਗਈ ਕਿਉਂਕਿ ਪਰਮਾਤਮਾ ਕਹਾ ਆਉਂਦਾ। ਉਹ ਕਹਿੰਦੇ ਮਹਾਤਮਾ ਬੁੱਧ ਨੇ ਕਿਹਾ ਸੀ ਮੌਤ ਤੋਂ ਇੱਕ ਦਿਨ ਪਹਿਲਾਂ, ਪਰ ਇਹ ਤਾਂ ਦੱਸਿਆ ਨੀ ਮੌਤ ਕਦੋਂ ਆਊਗੀ। ਪਿੱਛੇ ਮੁੜ ਗਿਆ ਮਹਾਤਮਾ ਬੁੱਧ ਕੋਲੇ, ਮਹਾਤਮਾ ਜੀ ਦੇ ਜਾ ਕੇ ਪੈਰ ਫੜ ਲਏ, ਕਹਿੰਦਾ ਮਹਾਤਮਾ ਜੀ ਤੁਸੀਂ ਮੈਨੂੰ ਹੁਣੀ ਉਪਦੇਸ਼ ਦਿੱਤਾ ਵੀ ਚੰਗੇ ਕੰਮ ਮੌਤ ਤੋਂ ਇੱਕ ਦਿਨ ਪਹਿਲਾਂ ਕਰ ਲਓ, ਪਰ ਤੁਸੀਂ ਆਹ ਤਾਂ ਦੱਸਿਆ ਨੀ ਕਿ ਮੌਤ ਕਦੋਂ ਆਊਗੀ। ਕਹਿੰਦੇ ਮੌਤ ਤਾਂ ਕਿਸੇ ਟਾਈਮ ਆ ਸਕਦੀ ਹੈ। ਸੋ ਕਹਿਣ ਦਾ ਮੇਰਾ ਮਤਲਬ ਕਿ ਮੌਤ ਜਦੋਂ ਆਉਣੀ ਕਿਸੇ ਟਾਈਮ ਹੈ, ਫਿਰ ਪੁੱਠੇ ਸਿੱਧੇ ਕੰਮ ਕਿਉਂ ਕਰਦੇ ਹੋ? ਫਿਰ ਕਿਰਤ ਕਰੋ, ਵੰਡ ਛਕੋ ਤੇ ਨਾਮ ਜਾਂ ਪਰਮਾਤਮਾ ਦਾ ਨਾਮ ਜਪੋ। ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਪੰਗਤ ਤੇ ਸੰਗਤ ਵਿੱਚ ਇਕੁਆਲਿਟੀ ਦਿੱਤੀ ਹੈ। ਇਹਦੇ ਵਿੱਚ ਕਿਉਂਕਿ ਪਰਮਾਤਮਾ ਨੇ ਜਾਤਾਂ ਨਹੀਂ ਬਣਾਈਆਂ, ਜਾਤਾਂ ਅਸੀਂ ਬਣਾਈਆਂ ਨੇ। ਜੇ ਕਿਤੇ ਗਲਤੀ ਦੇ ਨਾਲ ਅਸੀਂ ਕੈਨੇਡਾ ਵਿੱਚ ਪੈਦਾ ਹੋ ਗਏ, ਕੈਨੇਡੀਅਨ ਬਣ ਗਏ, ਇੰਡੀਆ 'ਚ ਪੈਦਾ ਹੋ ਗਏ, ਇੰਡੀਅਨ ਬਣ ਗਏ, ਪੰਜਾਬ 'ਚ ਪੈਦਾ ਹੋ ਗਿਆ, ਪੰਜਾਬੀ ਬਣ ਗਏ, ਹਿੰਦੂ ਦੇ ਘਰ ਪੈਦਾ ਹੋ ਗਏ, ਹਿੰਦੂ ਬਣ ਗਏ, ਮੁਸਲਮਾਨ ਦੇ ਘਰ ਪੈਦਾ ਮੁਸਲਿਮ ਬਣ ਗਏ, ਸਿੱਖ ਦੇ ਘਰ ਪੈਦਾ ਹੋਏ ਸਿੱਖ ਹੋ ਗਏ। ਇਹ ਅਸੀਂ ਬਣਾਈਆਂ ਨੇ, ਪਰਮਾਤਮਾ ਨੇ ਸਟੈਂਪ ਲਾ ਕੇ ਨਹੀਂ ਭੇਜੀ ਸਾਡੇ ਵੀ ਇਹ ਸਿੱਖ ਆ ਕਿ ਹਿੰਦੂ ਆ ਕਿ ਮੁਸਲਮਾਨ ਹੈ, ਪੰਜਾਬੀ ਆ ਕਿ ਗੁਜਰਾਤੀ ਆ ਕਿ ਅਮੈਰੀਕਾ ਹੈ। ਕਿਉਂਕਿ ਪਰਮਾਤਮਾ ਨੇ ਇਨਸਾਨ ਬਣਾਇਆ ਸੀ, ਤੇ ਜਦੋਂ ਜਾਵਾਂਗੇ ਉਦੋਂ ਸਾਡੀਆਂ ਜਾਤਾਂ ਪਾਤਾਂ ਕਿਸੇ ਨੇ ਦੇਖਣੀਆਂ, ਸਾਡੇ ਨੇਕ ਪਾਕ ਕੰਮ ਅਮਾਲ ਦੇਖੇ ਜਾਣੇ ਨੇ। ਸੋ ਸਾਰੇ ਜਣੇ ਗੁਰੂ ਨਾਨਕ ਸਾਹਿਬ ਨੇ ਵੀ ਸਮਝਾਇਆ ਕਿ ਵੀ ਆਰ ਆਲ ਇਕੁਅਲ, ਕਿਉਂਕਿ ਉਹਦੇ ਵਿੱਚ ਕੀ ਹੈ ਕਿ ਅਸੀਂ ਦੇਖੋ ਇਕੁਅਲ ਕਿਵੇਂ ਹੈ। ਇਕੁਅਲ ਇਹ ਹੈ ਕਿ ਸਿੱਖ ਧਰਮ ਦੇ ਵਿੱਚ ਪ੍ਰਥਾ ਹੈ ਕਿ ਸਾਰੇ ਬੰਦੇ ਜ਼ਮੀਨ ਤੇ ਬਹਿ ਕੇ ਖਾਂਦੇ ਨੇ, ਉੱਥੇ ਚਾਹੇ ਗਿਆਨੀ ਜੈਲ ਸਿੰਘ ਆ ਜੇ, ਉੱਥੇ ਚਾਹੇ ਰੁਲਦੂ ਰਾਮ ਚਪੜਾਸੀ ਆ ਜੇ, ਸਾਰੇ ਬਰਾਬਰ ਦੇ ਤੌਰ ਤੇ, ਕਿਉਂਕਿ ਇਹ ਗੱਲ ਸਿਖਾਈ ਜਾਂਦੀ ਹੈ ਕਿ ਭਾਈ ਸਾਹਿਬ ਸਾਰੇ ਬਰਾਬਰ ਆ। ਉੱਥੇ ਇਹ ਨਹੀਂ ਵੀ ਇਹ VIP ਨੂੰ ਕੁਰਸੀ ਮੇਜ਼ ਲਾ ਕੇ ਬਿਠਾਓ ਤੇ ਵਧੀਆ ਦਿਓ। ਬੇਸ਼ੱਕ ਅੱਜ ਕੱਲ ਗੁਰਦੁਆਰਿਆਂ ਵਿੱਚ ਹੁੰਦੀ ਹੈ, ਪਰ ਇਹ ਗੱਲ ਠੀਕ ਹੈ, ਥੋੜੀ ਅਕਲ ਤੋਂ ਹੀ ਕੰਮ ਹੈ। ਜਿਹੜੇ ਬੰਦੇ ਗੋਡੇ ਭਾਰ ਬੈਠ ਨਹੀਂ ਸਾਰੇ, ਕੋਈ ਬਿਮਾਰੀਆਂ ਨੇ ਉਹਨਾਂ ਲਈ ਪਿੱਛੇ ਲਾਂਦ ਨੇ, ਪਰ ਉਹਦਾ ਪਰਪਜ਼ ਇਕੁਆਲਿਟੀ ਹੈ। ਸੋ ਇਹੀ ਅਸੀਂ ਇਸਲਾਮ ਦੇ ਵਿੱਚ ਪੜ੍ਹਦੇ ਹਾਂ। ਜਦੋਂ ਅਸੀਂ ਨਮਾਜ਼ ਪੜ੍ਹਦੇ ਹਾਂ 5 ਟਾਈਮ, ਤਾਂ ਉਹਦੇ ਵਿੱਚ ਇਹ ਨਹੀਂ ਹੁੰਦਾ ਕਿ ਵੀ ਇਹ ਚੀਫ ਮਿਨਿਸਟਰ ਆ ਗਿਆ, ਮਿਨਿਸਟਰ ਆ ਗਿਆ, ਮੇਅਰ ਆ ਗਿਆ, ਵੀ ਇਹਨੂੰ ਮੂਹਰੇ ਬਿਠਾਓ। ਜਿਹੜਾ ਵੀ ਪਹਿਲਾਂ ਆਊਗਾ ਪਹਿਲੀ ਲਾਈਨ 'ਚ ਉਸੇ ਤਰ੍ਹਾਂ ਬਣਦੀਆਂ ਨੇ, ਬਿਕੋਜ਼ ਵੀ ਆਰ ਆਲ ਇਕੁਅਲ। ਸੋ ਦੂਜੀ ਗੱਲ ਇਹ ਹੈ ਕਿ ਸਾਨੂੰ ਪਖੰਡਵਾਦ ਦਾ ਗੁਰੂ ਨਾਨਕ ਸਾਹਿਬ ਨੇ ਬੜੀ ਗੱਲ ਕਹੀ ਹੈ ਕਿ ਅਸੀਂ ਵਹਿਮਾਂ ਭਰਮਾਂ 'ਚ ਪਏ ਹਾਂ, ਪਖੰਡ 'ਚ ਦੇ ਵਿੱਚ ਪਏ ਹਾਂ, ਉਹਦੇ ਵਿੱਚੋਂ ਨਿਕਲਣਾ ਕੁਛ ਨਹੀਂ। ਉਹਨਾਂ ਦੀ ਇੱਕ ਐਗਜ਼ਾਮਪਲ ਹੈ ਕਿ ਇੱਕ ਵਾਰ ਉਹ ਹਰਿਦੁਆਰ ਹੀ ਗਏ, ਹਰਿਦੁਆਰ ਜਦੋਂ ਗਏ ਲੋਕ ਸੂਰਜ ਵੱਲ ਮੂੰਹ ਕਰਕੇ ਪਾਣੀ ਚੜਾ ਰਹੇ ਸੀ ਪੂਰਬ ਵੱਲ ਨੂੰ, ਵੀ ਇਹ ਸਾਡੇ ਜਿਹੜੇ ਫੋਰ ਫਾਦਰ ਨੇ, ਪਿੱਤਰ ਨੇ, ਉੱਥੇ ਉਹਨਾਂ ਨੂੰ ਪਾਣੀ ਮਿਲ ਜੂਗਾ। ਇਹੀ ਹੈ ਨਾ ਸਾਡਾ ਵਿਸ਼ਵਾਸ। ਗੁਰੂ ਨਾਨਕ ਸਾਹਿਬ ਨੇ ਉਹਨਾਂ ਕਨੀ ਪਿੱਠ ਕੀਤੀ ਤੇ ਪਾਣੀ ਚੜਾਉਣ ਲੱਗੇ। ਉਹ ਪੰਡਤਾਂ ਨੇ ਪੁੱਛਿਆ ਉਹ ਕੀ ਕਰਦੇ ਹੋ ਭਾਜੀ, ਉਹ ਕਹਿੰਦੇ ਮੈਂ ਪਾਣੀ ਚੜਾਉਂਦੇ, ਤੁਸੀਂ ਕੀ ਕਰਦੇ ਹੋ? ਕਹਿੰਦੇ ਅਸੀਂ ਤਾਂ ਆਪਣੇ ਪਿੱਤਰਾਂ ਨੂੰ, ਫੋਰ ਫਾਦਰ ਨੂੰ ਪਾਣੀ ਦੇ ਰਿਹਾ, ਸੂਰਜ ਦੇਵਤਾ ਨੂੰ। ਉਹ ਕਹਿੰਦੇ ਗੱਲ ਸੁਣੋ, ਮੇਰੇ ਕਰਤਾਰਪੁਰ ਉੱਥੇ ਖੇਤੀਬਾੜੀ ਸੁੱਕੀ ਪਈ ਹੈ, ਮੈਂ ਉੱਥੇ ਪਾਣੀ ਦੇ ਰਿਹਾ। ਉਹ ਕਹਿੰਦੇ ਤੈਂ ਕਿਵੇਂ ਪਹੁੰਚੂ? ਕਹਿੰਦੇ ਜੇ ਸੋਡਾ ਕਰੋੜਾਂ ਮੀਲ ਪਾਣੀ ਸੂਰਜ ਦੇਵਤਾ ਕੋਲ ਪਹੁੰਚ ਸਕਦਾ ਤਾਂ ਮੇਰੀ ਕਰਤਾਰਪੁਰ ਤਾਂ ਹਜ਼ਾਰਾਂ ਮੀਲ ਹੀ ਹੈ। ਸੋ ਦੱਸਣ ਦਾ ਭਾਵ ਇਹ ਕਿ ਇਹ ਜਿਹੜੇ ਪੀਰ ਪੈਗੰਬਰ ਹੁੰਦੇ ਨੇ ਨਾ, ਇਹ ਕੁਛ ਅਜਿਹੀਆਂ ਐਗਜ਼ਾਮਪਲਾਂ ਸੈੱਟ ਕਰਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਨੇ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦੀ 20ਵੀਂ ਪੌੜੀ 'ਚ ਕਿਹਾ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੇ ਉਤਰ ਸਖੇ, ਮੂਲ ਪਲੀਤੀ ਕੱਪੜ ਹੋਏ, ਦੇ ਸਾਬਣ ਲਾਏ ਉਹ ਤੋਏ, ਭਰੀਐ ਮਤ ਪਾਪਾਂ ਕੇ ਸੰਗ, ਉਹ ਤੋਵੇ ਨਾਮਾ ਕੇਰਾ। ਕਹਿਣ ਦਾ ਮਤਲਬ ਕੀ ਹੈ? ਭਰੀਐ ਹੱਥ ਪੈਰ ਤਨ ਦੇ, ਜੇ ਸਾਡੇ ਹੱਥ ਪੈਰ ਤਨ ਜਿਹੜੇ ਨੇ ਉਹ ਡਰਟੀ ਹੋ ਜਾਣ, ਮਿੱਟੀ ਲੱਗ ਜੇ, ਇਫ ਯੂਅਰ ਫੀਟ ਬਾਡੀ ਐਂਡ ਹੈਂਡਸ ਆਰ ਡਰਟੀ, ਕੀ ਕਰਦੇ ਆ? ਪਾਣੀ ਧੋਤੇ ਉਤਰ ਸਕੇ, ਵੀ ਕੈਨ ਕਲੀਨ ਵਿਦ ਵਾਟਰ, ਪਾਣੀ ਨਾਲ ਹੀ ਧੋਣੇ ਨਾ ਹੱਥ। मूल पलीती कपड़ होए दे साबन लायो तो जे टट्टी पेशाब साडे कपड़िया ते लग जांदे असीं की करदे आ ओनू असीं साबन ला के साफ कर लैने एंड इफ योर क्लोथ आर डर्टी विद पूअर पी दैन सोप कैन वॉश इट सोप दे नाल ही धोने ना फिर वो गुरु नानक साहब ने समझाया परिए मत पापा के संग आ साडे अंदर किन्निया पाप वालिया मैला ने यह साबन नाल नहीं धोतिया जानिया यह टिक्किया नाल नहीं धोतिया जानिया यह रुमालिया नाल नहीं धोतिया जानिया परिए मत पापा के संग ओ तोवे नामा के रंग के जेडी साडी सो इफ वी आर फुल ऑफ इनर सिंस इट कैन बी वॉश्ड ओनली विद मेडिटेशन नाम जपन दे नाल होगा परमात्मा नु याद करन लई। दूजी गल होर गल कही सरबत दा भला सरबत दा भला की है कि वी आर सो सैल्फिश असी अपने लिए मंगदे आ असी देखो जदों पानी कनेडा दे विच असी घा शाम नु पानी लाउणे हुण गर्मियां ने कोशिश करदे आ टूटी साडे घा ते ही लगे पानी दूजे दे गवांडी दे नहीं पर जे परमात्मा मीह पाउंदा है उदों उहने तां नहीं देखिया भी ਇਹ ਕਿਹਦੇ ਘਰ ਪਾਉਣਾ ਹੁੰਦਾ ਸਾਰਿਆਂ ਦੇ ਘਰ ਮੀਂਹ ਪਾਉਂਦਾ ਸਾਰੇ ਘਾਹ ਹਰੇ ਕਰਦਾ ਹੁੰਦਾ ਸੂਰਜ ਦੀ ਜਿਹੜੀ ਗਰਮੀ ਹੈ ਉਹ ਸਾਰਿਆਂ ਨੂੰ ਆਉਂਦੀ ਹੈ ਅਸੀਂ ਲਾਈਟ ਦਿਖਾਉਣੇ ਆਪਣੇ ਕੋਲ ਹੀ ਰੱਖਦੇ ਹਾਂ ਨਾਲੇ ਪਾਣੀ ਦਾ ਬਿੱਲ ਸਰਕਾਰ ਨੂੰ ਦੇਣਾ ਪੈਂਦਾ ਪਰ ਪਰਮਾਤਮਾ ਨੂੰ ਕਿਸੇ ਅਸੀਂ ਬਿੱਲ ਦਿੱਤਾ ਬਿੱਲ ਕਿਹੜਾ ਸ਼ੁਕਰਾਨੇ ਦਾ ਪਾਠ ਦਾ ਮੈਡੀਟੇਸ਼ਨ ਦਾ ਕਦੇ ਨਹੀਂ ਕਰਦੇ ਸੋ ਇਸ ਕਰਕੇ ਇਹ ਗੱਲ ਰੱਖੀ ਜਾਂਦੀ ਹੈ ਵੀ ਪਰਮਾਤਮਾ ਹਮੇਸ਼ਾ ਦਿੰਦਾ ਦਿੰਦਾ ਦੇ ਲੈਂਦੇ ਥੁੱਕ ਪਏ ਜੁਗਾ ਜੁਗੰਤਰ ਖਾਏ ਖਾ ਅਸੀਂ ਲੈਂਦੇ 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 ਥੱਕ ਜਾਂਦੇ ਪਰਮਾਤਮਾ ਦਿੰਦਾ ਥੱਕਦਾ ਨਹੀਂ ਪਰ ਜੇ ਅਸੀਂ ਕਿਸੇ ਨੂੰ ਦੇਣਾ ਹੋਵੇ ਜੇ ਕਦੇ ਮਾੜਾ ਮੋਟਾ ਦਾਨ ਕਰਦੇ ਹਾਂ ਟੀਵੀ ਚ ਰੇਡੀਓ ਚ ਆਪਣੀਆਂ ਫੋਟੋਆਂ ਖਿਚਾਉਣੀ ਚਾਹੁੰਦੇ ਹਾਂ ਗੁਪਤ ਦਾਨ ਨਹੀਂ ਕਰਨੇ ਕੋਈ ਲੋਕਾਂ ਨੂੰ ਪਤਾ ਨਹੀਂ ਲੱਗਿਆ ਕਿਉਂਕਿ ਜਦੋਂ ਅਸੀਂ ਪਾਪ ਕਰਦੇ ਹਾਂ ਪਾਪ ਕਰੇ ਤੂੰ ਚੁੱਪ ਚਪੀਤੇ ਪੁੰਨ ਕਰੇ ਤਾਂ ਰੌਲਾ ਹੂ ਜਦੋਂ ਪੁੰਨ ਕਰਦੇ ਹਾਂ ਨਾ ਕਹਿੰਦੇ ਅਖਬਾਰਾਂ ਚ ਲੱਗੇ ਤੇ ਜਦੋਂ ਬਲਾਤਕਾਰ ਕਰਦੇ ਹਾਂ ਉਦੋਂ ਤਾਂ ਨੀ ਕਹਿੰਦੇ ਪ੍ਰੈਸ ਰਿਪੋਰਟਰ ਨੂੰ ਵੀ ਆ ਜਾ ਮੈਂ ਬਲਾਤਕਾਰ ਕਰਨਗੇ ਉਹ ਚੁੱਪ ਚਪੀਤੇ ਕਰਦੇ ਜਿੰਨੇ ਮਾੜੇ ਕੰਮ ਕਰਦੇ ਆ ਚੁੱਪ ਚਪੀਤੇ ਜਿਹੜੇ ਚੰਗੇ ਕੰਮ ਕਰਦੇ ਆ ਉਹ ਰੌਲਾ ਪਾਉਣੇ ਆ ਸੋ ਇਸੇ ਤਰ੍ਹਾਂ ਹੀ ਜਦੋਂ ਪਰਮਾਤਮਾ ਦਾ ਨਾਂ ਲੈਂਦੇ ਹਾਂ ਪਰਮਾਤਮਾ ਦਾ ਕਦੇ ਸੰਗੀਤ ਚੱਲਦਾ ਪਰਮਾਤਮਾ ਦਾ ਸਤਸੰਗ ਹੁੰਦਾ ਉਦੋਂ ਘਰਾੜੇ ਵਧੀਆ ਹੁੰਦੇ ਨੇ ਤੇ ਉਦੋਂ ਨੀਂਦ ਆ ਜਾਂਦੀ ਹੈ ਤੇ ਜਦੋਂ ਮਾੜਾ ਕੰਮ ਕਰਨ ਨੀਂਦਾਂ ਉੱਡ ਜਾਂਦੀਆਂ ਨੇ ਜੇ ਕਹੀਏ ਵੀ ਆਪਾਂ ਹੇਰਾ ਫੇਰੀ ਕਰਨ ਚੱਲੀਏ ਚੋਰੀ ਕਰਨ ਚੱਲੀਏ ਤੇ ਕਦੇ ਨੀਂਦ ਨਹੀਂ ਆਉਂਦੀ ਸੋ ਇਸ ਕਰਕੇ देखो एक बड़ी गल साफ है जमाना जब भी मुश्किल में डाल देता है मेरा खुदा निकलने के हजारों रास्ते निकाल देता है ये फिक्र ओदे ते विश्वास करो क्योंकि जिन्ना भी असी प्यार करांगे उदी खलकत नाल क्योंकि परमात्मा सब च बसदा है ते जदों जिन प्रेम की ओ तिन ही प्रभु पायो यही गुरु नानक साहब ने कहा सीगा ਗੁਰੂ ਨਾਨਕ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭੂ ਪਾਏ ਉਹਦਾ ਮਤਲਬ ਦੇਖੋ ਜਿਹੜਾ ਪ੍ਰੇਮ ਹੈ ਨਾ ਉਹ ਅਮੀਰ ਗਰੀਬ ਦੇ ਵਿੱਚ ਫਰਕ ਨਹੀਂ ਕਰਦਾ ਪ੍ਰੇਮ ਅਜਿਹਾ ਤਰਾਜੂ ਹੈ ਤੱਕੜੀ ਹੈ ਜਿਹਦੇ ਵਿੱਚ ਭਖਾਰੀ ਵੀ ਤੇ ਸ਼ਹਿਨਸ਼ਾਹ ਨੂੰ ਇੱਕੋ ਥਾਂ ਤੇ ਬਿਠਾਉਂਦੇ ਆ ਪ੍ਰੇਮ ਵਿੱਚ ਅਮੀਰ ਤੇ ਗਰੀਬ ਸਭ ਬਰਾਬਰ ਨੇ ਪਰ ਜਦੋਂ ਨਫ਼ਰਤ ਹੁੰਦੀ ਹੈ ਨਾ ਤਲਵਾਰ ਨੂੰ ਮਾਰੋ ਕਿਸੇ ਚੀਜ਼ ਤੇ ਦੋ ਟੁਕੜੇ ਕਰਕੇ ਰੱਖ ਦਿੰਦੀ ਹੈ ਪਰ ਜਿਹੜਾ ਪ੍ਰੇਮ ਹੈ ਉਹ ਦੋ ਚੀਜ਼ਾਂ ਨੂੰ ਜੋੜ ਦਿੰਦੀ ਹੈ ਸੀਮਿੰਟ ਦਾ ਕੰਮ ਕਰਦੀ ਹੈ ਸੋ ਸਾਨੂੰ ਖੁਦਾ ਦੀ ਵਾਹਿਗੁਰੂ ਦੀ ਅੱਲਾ ਦੀ ਰਾਮ ਦੀ ਜਿਹੜੀ ਖਲਕਤ ਹੈ ਜਿਹਨੇ ਪੈਦਾ ਕੀਤੀ ਹੈ ਉਹਦੇ ਵਿੱਚ ਪਿਆਰ ਪੈਦਾ ਕਰਨਾ ਚਾਹੀਦਾ ਕਿਸੇ ਨਾਲ ਨਫ਼ਰਤ ਨਾ ਕਰੋ ਵੀ ਉਹ ਐਂ ਕਹਿੰਦਾ ਉਹ ਐਂ ਕਹਿੰਦਾ ਲੋਕ ਭੜਕਾਉਂਦੇ ਨੇ ਜਿਸ ਹਮਨੇ ਕਭੀ ਗੀਤਾ ਔਰ ਕੁਰਾਨ ਕੋ ਲੜਤੇ ਨਹੀਂ ਦੇਖਾ ਹਮਨੇ ਕਭੀ ਗੀਤਾ ਔਰ ਕੁਰਾਨ ਕੋ ਲੜਤੇ ਨਹੀਂ ਦੇਖਾ ਲੜਤੇ ਹੈ ਵੋ ਜਿਹਨੇ ਕਭੀ ਪੜ੍ਹਤੇ ਨਹੀਂ ਦੇਖਾ ਕਿਸੇ ਮੁਸਲਿਮ ਨੂੰ ਪੁੱਛ ਲਓ ਜੋ ਹਿੰਦੂਆਂ ਦੇ ਬਾਰੇ 50 ਗੱਲਾਂ ਉਹ ਨੁਕਸ ਕੱਢਦਾ ਉਹਨੂੰ ਪੁੱਛ ਵੀ ਤੂੰ ਕਿਤੇ ਗੀਤਾ ਦੇ ਪੜ੍ਹੀਏ ਨਹੀਂ ਸੁਣੀਆਂ ਸੁਣਾਈਆਂ ਗੱਲਾਂ ਉਹੀ ਤਾਂ ਸਾਡਾ ਕੰਮ ਖਰਾਬ ਕਰਦਾ ਹਿੰਦੂ ਮੁਸਲਮਾਨਾਂ ਨੂੰ ਨਫ਼ਰਤ ਕਰਦੇ ਨੇ ਉਹਨਾਂ ਨੂੰ ਪੁੱਛੋ ਤੁਸੀਂ ਕਿਤੇ ਕੁਰਾਨ ਸ਼ਰੀਫ ਪੜ੍ਹੀ ਹੈ ਨਹੀਂ ਪੜ੍ਹਨੀ ਨਹੀਂ ਆਉਂਦੀ ਜਦੋਂ ਪੜ੍ਹੀ ਨਹੀਂ ਫਿਰ ਅਸੀਂ ਨਫ਼ਰਤ ਕਿਉਂ ਜਦੋਂ ਪੜ੍ਹੋਗੇ ਫਿਰ ਦੇਖੋਗੇ ਦੋਨਾਂ ਦੇ ਵਿੱਚ ਤਾਂ ਇੱਕੋ ਹੀ ਗੱਲ ਇੱਕੋ ਨੂਰ ਦੀ ਗੱਲ ਕੀਤੀ ਗਈ ਹੈ ਸੋ ਇਸ ਕਰਕੇ ਕੋਸ਼ਿਸ਼ ਅਸੀਂ ਕਰੀਏ ਕਿ ਅਸੀਂ ਵੀ ਸ਼ੁਡ ਬੀ ਥੈਂਕਫੁਲ ਸਰਬੱਤ ਦੇ ਭਲੇ ਦੀ ਗੱਲ ਕਰੋ ਤੇਰੇ ਭਾਣੇ ਸਰਬੱਤ ਦਾ ਭਲਾ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਸਾਰਿਆਂ ਦਾ ਭਲਾ ਮੰਗੋ ਜਦੋਂ ਅਸੀਂ ਸਾਰਿਆਂ ਦੇ ਫਾਇਦੇ ਦੀ ਗੱਲ ਕਰਾਂਗੇ ਸਾਰਿਆਂ ਦੀ ਖੁਸ਼ੀ ਬਾਰੇ ਗੱਲ ਕਰਾਂਗੇ ਅਸੀਂ ਲੰਗਰ ਨਹੀਂ ਲਗਾਉਂਦੇ ਅਸੀਂ ਲੋਹੜੀ ਤੋਂ ਬਾਅਦ ਅਸੀਂ ਉਹ ਸ਼ਹਿਰਾਂ ਦੇ ਵਿੱਚ ਵੀ ਪੂਰੀਆਂ ਛੋਲਿਆਂ ਦੇ ਲਾਉਣੇ ਆ ਕੜਾਹਾਂ ਦੇ ਲਾਉਣੇ ਆ ਉਹ ਲਾਉਣੇ ਸਾਰਿਆਂ ਨੂੰ ਖਵਾਉਂਦੇ ਹਾਂ ਅਸੀਂ ਆਪ ਵੀ ਖਾਂਦੇ ਹਾਂ ਉਹਦਾ ਆਨੰਦ ਅਲੱਗ ਹੀ ਹੁੰਦਾ ਚੰਗਿਆਈਆਂ ਬੁਰਾਈਆਂ ਬਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਧਿਆਇਆ ਕਹਿੰਦੇ ਨੇ ਵਾਰ ਵਾਰ ਰਿਪੀਟ ਕਰਨਾ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਮਾਲ। ਸੋ ਜਿਹੜੇ ਚੰਗੇ ਕੰਮ ਕਰਦੇ ਆ ਬੁਰੇ ਕਰਦੇ ਆ ਉੱਥੇ ਬਾਚ ਹੋ ਰਹੇ ਨੇ ਪਰਮਾਤਮਾ ਦੀ ਦਰਗਾਹ ਚ। ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਗਲਤੀਆਂ ਪਛਤਾਪ ਕਰੋ, ਪਰਮਾਤਮਾ ਤੋਂ ਮਾਫ਼ੀ ਮੰਗੋ ਤੇ ਦਿਨ ਰਾਤ ਉਹਦੇ ਨਾਲ ਲੱਗੇ ਰਹੋ। ਜਦੋਂ ਉਹਦੇ ਨਾਲ ਲੱਗੇ ਰਹੋਗੇ ਸਾਨੂੰ ਕੋਈ ਦੁੱਖ ਤਕਲੀਫ਼ ਨਹੀਂ ਹੋਣਗੀ। ਸੋਰੀ, ਮੈਨੂੰ ਪਤਾ ਨਹੀਂ ਲੱਗਿਆ ਟਾਈਮ ਕਦੋਂ ਪੂਰਾ ਹੋ ਗਿਆ। ਸੋ ਹੁਣ ਅਖੀਰਲਾ ਗੁਰੂ ਨਾਨਕ ਸਾਹਿਬ ਤੇ ਹੋਰ ਸੁਣ ਲਓ। ਜੇ ਕੋਈ ਗਲਤੀ ਨਾਲ ਭੁੱਲ ਚੁੱਕ ਵੱਧ ਕਿਹਾ ਗਿਆ ਹੋਵੇ, ਲਾਈਵ ਕਰ ਰਹੇ ਹਾਂ, ਕੋਈ ਦਿਲ ਚੋਂ ਇਸ ਤਰ੍ਹਾਂ ਨਹੀਂ ਵੀ ਕਿਸੇ ਨੂੰ ਨੀਵਾਂ ਦਿਖਾਉਣਾ ਹੈ। ਨੀਵਾਂ ਕਿਹਨੂੰ, ਆਪਣੇ ਆਪ ਹੀ ਬਹੁਤ ਨੀਵੇਂ ਆ, ਬਹੁਤ ਵੱਡੀਆਂ ਗਲਤੀਆਂ ਨੇ, ਬਹੁਤ ਵੱਡੀਆਂ ਕਰਪਸ਼ਨਾਂ ਨੇ, ਹੇਰਾ ਫੇਰੀਆਂ ਨੇ, ਉਦੋਂ ਤਾਂ ਅਸੀਂ ਮਾਫ਼ੀ ਮੰਗਦੇ ਹਾਂ, ਬਖਸ਼ ਲੈ ਬਖਸ਼ ਲੈ ਬਖਸ਼ ਲੈ। ਹੁਣ ਸੁਣੋ ਤੁਸੀਂ ਗਾਣਾ।
ਝੁਕਾਵਾਂ ਮੈਂ ਤੇਰੇ ਹਜ਼ੂਰ ਨਾਨਕ, ਇਹ ਸੀਸ ਝੁਕਾਵਾਂ ਮੈਂ ਤੇਰੇ ਹਜ਼ੂਰ ਨਾਨਕ, ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ, ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ। ਤੇਰਾ ਜਾਪ ਉਚਾਰਾਂ ਮੈਂ ਤੇਰੇ ਨਾਮ ਦੀ ਮਸਤੀ ਵਿੱਚ, ਇਹ ਜੀਵਨ ਗੁਜ਼ਾਰਾਂ ਮੈਂ ਇਸ ਅੰਮ੍ਰਿਤ ਸਰੋਵਰ ਵਿੱਚ, ਫਿਰ ਟੁੱਬੀਆਂ ਮਾਰਾਂ ਮੈਂ ਜੋ ਮੰਤਰ ਬਖਸ਼ਿਆ ਏ ਉਹ ਦਿਲ ਵਿੱਚ ਧਾਰਾਂ ਮੈਂ, ਤੇਰੇ ਨਾਮ ਦੀ ਮੈਂ ਪੀਵਾਂ ਤੇ ਚੜ੍ਹੇ ਸਰੂਰ ਨਾਨਕ, ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ, ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ। ਇਸ ਅੰਮ੍ਰਿਤ ਬਾਣੀ ਵਿੱਚ ਫਿਰ ਮਨ ਨੂੰ ਲਾਵਾਂ ਮੈਂ, ਇਹ ਬਾਣੀ ਪੜ ਕੇ ਤੇ ਵਿੱਚ ਸੰਗਤ ਜਾਵਾਂ ਮੈਂ, ਸਤ ਸੰਗਤ ਜਾ ਕੇ ਤੇ ਜਸ ਸੁਣਾ ਤੇ ਗਾਵਾਂ ਮੈਂ, ਫਿਰ ਤੂੜ ਗੁਰ ਸਿੱਖਾਂ ਦੀ ਮੱਥੇ ਤੇ ਲਾਵਾਂ ਮੈਂ, ਮੈਨੂੰ ਹਰ ਥਾਂ ਦਿਸਦਾ ਰਹੇ ਤੇਰਾ ਹੀ ਨੂਰ ਨਾਨਕ, ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ, ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਪਾਕਿਸਤਾਨ ਪੈਸੇ ਭੇਜਣਾ ਅਬ ਹੁਆ ਆਸਾਨ, ਯੂਜ ਲਿਮਫਾਈ ਫੋਰ ਇੰਟਰਨੈਸ਼ਨਲ ਟ੍ਰਾਂਸਫਰਸ। ਕੈਨੇਡਾ ਸੇ ਪਾਕਿਸਤਾਨ ਪੈਸੇ ਮਿੰਟੋਂ ਮੇਂ ਪਹੁੰਚਤੇ ਹੈਂ, ਬਰਾਹ ਰਾਸਤ ਜਿਸਕੋ ਆਪ ਭੇਜਣਾ ਚਾਹੇਂ, ਬੇਹਤਰੀਨ ਐਕਸਚੇਂਜ ਰੇਟ ਔਰ ਪੈਸੇ ਪਹੁੰਚੇ ਮਿੰਟੋਂ ਮੇਂ। ਡਾਊਨਲੋਡ ਫ੍ਰਾਮ ਗੂਗਲ ਪਲੇ ਔਰ ਐਪਲ ਸਟੋਰ, ਕੋਡ ਪਾਕਿਸਤਾਨ ਇਸਤੇਮਾਲ ਕਰਨੇ ਪੇ ਆਪਕੋ ਮਿਲੇ $10 ਕਾ ਕੈਸ਼ ਬੈਕ। ਆਪਣੇ ਫੋਨ ਸੇ ਬਰਾਹ ਰਾਸਤ ਬੈਂਕ ਅਕਾਊਂਟ ਮੇਂ ਪੈਸੇ ਭੇਜਣਾ ਸ਼ੁਰੂ ਕਰੇਂ ਮਿੰਟੋਂ ਮੇਂ ਔਰ ਬਿਨਾ ਕਿਸੀ ਫੀਸ ਕੇ। ਲਿਮਫਾਈ
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
इस महीने मेरी सेविंग $400 हुई है।
मेरी सेविंग $350,
मेरी सेविंग सिर्फ $100।
और मेरी सेविंग सबसे ज्यादा हुई है। मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियां और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗਵਰਨਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗਵਰਨਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗਵਰਨਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241 6477-769-0241।
ਟਰੈਕਿੰਗ ਵਾਲੇ